ਮੱਦਰ ਦੇਸ਼ ਸਿੱਖੀ ਹੈ ਭਾਰੀ, ਸਕਲ ਗੁਰਨ ਤਹਿ ਬਾਸਾ ਕੀਨੇ, ਆਪਣੇ ਪੁਰ ਤੀਰਥ ਰਚ ਦੀਨੇ।
ਸਤਿਗੁਰੂ ਪਾਤਸ਼ਾਹ ਜੀ ਨੂੰ ਧੰਨ ਕਹੀਏ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਇਨਸਾਨ ਜੋ ਇਸ ਭਵ ਸਾਗਰ ਦੇ ਵਿੱਚ ਗੋਤੇ ਖਾ ਰਿਹਾ ਹੈ ਉਸਨੇ ਪਾਰ ਉਤਰਨਾ ਹੈ। ਕੈਸਾ ਉਹਨਾਂ ਲੋਕਾਂ ਨੇ ਨਾਮ ਰੱਖਿਆ ਭਵ ਸਾਗਰ। ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੱਤਾ ਤੇ ਤਾਂ ਗੱਲ ਕੀਤੀ ਇਸ ਭਵ ਜਲ ਤੋਂ ਪਾਰ ਉਤਰ ਜਾਓ। ਭਵ ਸਾਗਰ ਇਸ ਤਰ੍ਹਾਂ ਹੋਇਆ ਜਿਵੇਂ ਅਸੀਂ ਸਾਗਰ ਦੇ ਵਿੱਚ ਸਮੁੰਦਰ ਵਿੱਚ ਦੇਖਦੇ ਹਾਂ ਕਈ ਤਰ੍ਹਾਂ ਦੀ ਲਹਿਰਾਂ ਆਉਂਦੀਆਂ ਨੇ, ਕੁਛ ਛੋਟੀਆਂ ਕੁਛ ਵੱਡੀਆਂ, ਔਰ ਜਦੋਂ ਇਹਨਾਂ ਦਾ ਬਹੁਤਾ ਜ਼ੋਰ ਹੋਏਗਾ ਉਸ ਵਕਤ ਹੋ ਸਕਦਾ ਹੈ ਵੱਡੇ ਤੋਂ ਵੱਡੇ ਜਹਾਜ਼ਾਂ ਨੂੰ ਵੀ ਆਪਣੇ ਵਿੱਚ ਹੀ ਸਮਾ ਲੈਣ। ਇਸ ਜਗਤ ਨੂੰ ਭਵ ਸਾਗਰ ਇਸ ਕਰਕੇ ਕਹਿਆ ਪਾਤਸ਼ਾਹ ਨੇ ਕਿਉਂਕਿ ਇਸ ਦੇ ਵਿੱਚ ਵੀ ਕਿਤੇ ਮੋਹ ਰੂਪੀ ਕਿਤੇ ਕਾਮ ਰੂਪੀ ਕਈ ਤਰ੍ਹਾਂ ਦੀ ਲਹਿਰਾਂ ਉੱਠਦੀਆਂ ਨੇ, ਔਰ ਇਸ ਜੀਵ ਦੇ ਹਿਰਦੇ ਰੂਪੀ ਬੇੜੇ ਨੂੰ ਇਸ ਦੇ ਅੰਦਰ ਜੋ ਪ੍ਰਭੂ ਦਾ ਦਿੱਤਾ ਨਾਮ ਹੈ ਉਸ ਨੂੰ ਵਿਲੀਨ ਕਰਦੀਆਂ ਜਾਂਦੀਆਂ ਨੇ, ਜਿਵੇਂ ਕਿ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟ ਹੈ ਮਨ ਮੁਖ ਨਹੀਂ ਬੁੱਝ ਹੈ ਕੋਈ ਨਾ ਸੁਣੇ। ਉਹਨਾਂ ਲਹਿਰਾਂ ਦੇ ਵਿੱਚ ਆ ਕੇ ਇਨਸਾਨ ਅਜਿਹਾ ਇੱਥੇ ਭਟਕਿਆ, ਫਿਰ ਉਸ ਵਕਤ ਗੁਰੂ ਸਵਾਰਿਓ ਇਸ ਗੁਰੂ ਨੂੰ ਸਤਿਗੁਰੂ ਨੂੰ ਆਉਣ ਦੀ ਲੋੜ ਪੈਂਦੀ ਹੈ, ਕਿਉਂਕਿ ਇਸ ਦੀ ਡਿਊਟੀ ਜੋ ਹੋਈ ਇਸ ਦਾ ਕੰਮ ਜੋ ਹੋਇਆ ਜਿਵੇਂ ਸਾਡਾ ਕੋਈ ਵੀ ਕੰਮ ਹੋਵੇ ਸਤਿਗੁਰੂ ਜੀ ਵੱਲੋਂ ਲੱਗਿਆ ਅਸੀਂ ਆਪਣੇ ਉਸ ਕੰਮ ਦੇ ਵਿੱਚ ਪੂਰੇ ਉਤਰਨ ਦਾ ਯਤਨ ਕਰਦੇ ਹਾਂ ਕਿਰਪਾ ਉਸ ਦੀ। ਬਾਕੀ ਉਸੇ ਹੀ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬਾਂ ਬਚਨ ਕੀਤਾ ਸੀ ਕਿ ਸਾਰਾ ਕਲਯੁਗ ਭੋਗ ਸੀ ਨਾਨਕ ਧਰ ਅਵਤਾਰ, ਉਸ ਬਚਨ ਨੂੰ ਸਾਹਮਣੇ ਰੱਖਦੇ ਹੋਏ ਸਤਿਗੁਰੂ ਹਰੇਕ ਜਾਮੇ ਵਿੱਚ ਹਰੇਕ ਸਮੇਂ ਵਿੱਚ ਆਏ। ਕੱਲ ਆਪ ਜੀ ਸ਼੍ਰਵਣ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਸ ਮਸੰਦ ਬੁਲਾਕੀ ਦਾਸ ਦਾ ਖੋਟ ਜ਼ਾਹਰ ਕਰਦੇ ਨੇ। ਸ਼੍ਰੀ ਮਾਤਾ ਜੀ ਨੂੰ ਜਦੋਂ ਇਹ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤੇ ਅਜਿਹੀ ਗੱਲ ਬਣੀ ਕਿ ਸ਼੍ਰੀ ਮਾਤਾ ਨਾਨਕੀ ਜੀ ਨੂੰ ਕੋਈ ਬਚਨ ਨਹੀਂ ਆਉਂਦਾ, ਉਸ ਵਕਤ ਹੱਥ ਜੋੜ ਕੇ ਕਹਿਣ ਲੱਗੇ ਕਿ ਤੁਹਾਡੇ ਨਾਲ ਬੋਲ ਕੇ ਇਨਸਾਨ ਪੂਰਾ ਨਹੀਂ ਆ ਸਕਦਾ, ਭਾਵ ਤੁਸੀਂ ਬਚਨਾਂ ਤੋਂ ਪਰੇ ਹੋ, ਤੁਸੀਂ ਹਰੇਕ ਮਿਤ ਦੇ ਵਿੱਚ ਨਹੀਂ ਆ ਸਕਦੇ, ਆਪ ਦੀ ਮਹਿਮਾ ਅਪਰਮ ਅਪਾਰ ਹੈ। ਇੱਥੇ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਸੀ, ਸੋ ਸਤਿਗੁਰੂ ਜੀ ਨੂੰ ਧੰਨ ਕਹਿ ਕੇ ਤੇ ਇਸ ਤੋਂ ਅੱਗੇ ਅਰਜ਼ ਕਰਾਂਗੇ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਫਿਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ,
ਸਤਿਗੁਰੂ ਜੀ
ਫਿਰ ਆਵਾਜ਼ ਆਵੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ
ਪਾਤਸ਼ਾਹ।
ਸੋ ਇੱਥੇ ਤੱਕ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਇਨਸਾਨ ਯਤਨ ਬਹੁਤ ਕਰਦਾ ਹੈ, ਇਸ ਦੇ ਅੰਦਰ ਜੋ ਅਕਾਲ ਪੁਰਖ ਨੇ ਇਸ ਨੂੰ ਤਾਕਤ ਬਖਸ਼ੀ ਹੈ, ਪਾਵਰ ਬਖਸ਼ੀ ਹੈ ਕਿ ਹਰ ਇੱਕ ਚੀਜ਼ ਦੇ ਉੱਤੇ ਸੋਚ ਵਿਚਾਰ ਕਰ ਸਕਦਾ ਹੈ ਹਰੇਕ ਚੀਜ਼ ਉੱਪਰ। ਪਰ ਹੋਇਆ ਕਿ ਉਸ ਹਰੇਕ ਚੀਜ਼ ਦੇ ਅੰਦਰ ਇਸ ਨੇ ਪਰਮਾਤਮਾ ਨੂੰ ਵੀ ਸ਼ਾਮਲ ਕਰ ਲਿਆ। ਇਸ ਨੇ ਸੋਚਿਆ ਜੇ ਕਿਸੇ ਇਨਸਾਨ ਦੇ ਉੱਤੇ ਸੋਚ ਵਿਚਾਰ ਹੋ ਸਕਦੀ ਹੈ, ਸ਼ਾਇਦ ਜੇ ਕਿਸੇ ਇਨਸਾਨ ਨੂੰ ਭਰਮ ਚ ਪਾਇਆ ਜਾ ਸਕਦਾ ਹੈ, ਕਿਸੇ ਨੂੰ ਠੱਗਿਆ ਜਾ ਸਕਦਾ ਹੈ, ਹੋ ਸਕਦਾ ਹੈ ਕਿ ਪਰਮਾਤਮਾ ਵੀ ਠੱਗਣ ਵਾਲੀ ਹੀ ਚੀਜ਼ ਹੋਵੇ, ਪਰ ਇਸ ਨੂੰ ਇਹ ਨਾ ਪਤਾ ਲੱਗਿਆ ਠੱਗਿਆ ਤੇ ਉਹ ਜਾਂਦਾ ਹੈ ਪਰ ਚਲਾਕੀ ਨਾਲ ਨਹੀਂ। ਲੁੱਟਿਆ ਜੇ ਇਨਸਾਨ ਨੂੰ ਜਾ ਸਕਦਾ ਹੈ, ਪਰਮਾਤਮਾ ਨੂੰ ਵੀ ਲੁੱਟਿਆ ਜਾ ਸਕਦਾ ਹੈ ਪਰ ਚਲਾਕੀ ਨਾਲ ਨਹੀਂ, ਪ੍ਰੇਮ ਦੇ ਨਾਲ। ਜਿਨ੍ਹਾਂ ਨੇ ਲੁੱਟਣਾ ਸੀ ਉਹ ਪ੍ਰੇਮ ਦੇ ਸੌਦੇ ਇਸ ਸਾਹਿਬ ਦੇ ਚਰਨਾਂ ਵਿੱਚ ਕਰਕੇ ਇਸ ਦਾ ਸਾਰਾ ਕੁਛ ਲੈ ਕੇ ਤੁਰ ਗਏ। ਜਿਨ੍ਹਾਂ ਨੇ ਇਸ ਪਰਮਾਤਮਾ ਨੂੰ ਆਪਣੇ ਅਧੀਨ ਕਰਨਾ ਸੀ ਉਹ ਪ੍ਰੇਮ ਦੇ ਨਾਲ ਕਰ ਗਏ। ਮਨ ਦੇ ਰਾਮ ਲਿਆ ਹੈ ਮੋਲ, ਉਹਨਾਂ ਨੇ ਮਨ ਦਿੱਤਾ। ਔਰ ਮਨ ਦੇਣਾ ਕੋਈ ਮਜ਼ਾਕ ਦੀ ਗੱਲ ਨਹੀਂ, ਕੋਈ ਸੌਖੀ ਜੀ ਗੱਲ ਨਹੀਂ, ਮਨ ਦੇਣਾ ਬਹੁਤਾ ਹੀ ਔਖਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੂੰ ਵੀ ਇਹ ਲੋਕ ਕੀ ਸਮਝਦੇ ਹਨ ਕਿ ਇਹਨਾਂ ਨਾਲ ਵੀ ਅਜਿਹੀ ਚਲਾਕੀ ਕੀਤੀ ਜਾ ਸਕਦੀ ਹੈ। ਸੋ ਕਿਵੇਂ ਸਤਿਗੁਰੂ ਜੀ ਉਹਨਾਂ ਦਾ ਖੋਟ ਜ਼ਾਹਰ ਕੀਤਾ ਸੀ ਉਹ ਸੁਣਿਆ ਆਪਨੇ। ਉਸ ਤੋਂ ਬਾਅਦ ਸ਼੍ਰੀ ਮਾਤਾ ਜੀ ਹੋਰਾਂ ਦੇ ਨਾਲ ਕੀ ਬਚਨ ਕਰਦੇ ਹਨ, ਇੱਥੋਂ ਕੁ ਆਪ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਸੁਨਤ ਮਾਤ ਤੇ ਗੁਰੂ ਚਾਰੀ, ਮਦਰ ਦੇਸ਼ ਸਿੱਖੀ ਹੈ ਪਾਰੀ।
ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਸ਼੍ਰੀ ਮਾਤਾ ਨਾਨਕੀ ਜੀ ਨੂੰ, ਭਾਵ ਦਾਦੀ ਮਾਤਾ ਨੂੰ ਬਚਨ ਕਰਦੇ ਹਨ। ਮਾਤਾ ਜੀਓ, ਠੀਕ ਹੈ ਆਪ ਜੀ ਜੋ ਵੀ ਬਚਨ ਕਰਦੇ ਹੋ ਕਿ ਇੱਥੋਂ ਦੇ ਲੋਕਾਂ ਨੇ ਬੜਾ ਸਾਡਾ ਧਿਆਨ ਰੱਖਿਆ, ਪਰ ਸੱਚੀ ਗੱਲ ਤਾਂ ਇਹ ਹੈ ਕਿ ਜੋ ਪੰਜਾਬ ਦੇਸ਼ ਹੈ ਉਸ ਅਸਥਾਨ ਦੇ ਉੱਪਰ ਬਹੁਤ ਹੀ ਵੱਡੀ ਸਿੱਖੀ ਹੈ।
ਸਕਲ ਗੁਰਨ ਤੈ ਬਾਸਾ ਕੀਨੇ,
ਜਿਤਨੇ ਵੀ ਗੁਰੂ ਪਾਤਸ਼ਾਹ ਹੋਏ ਗੁਰੂ ਨਾਨਕ ਸਾਹਿਬਾਂ ਤੋਂ ਲੈ ਕੇ ਸਾਰਿਆਂ ਦੀ ਵਸਨੀਕ ਧਰਤੀ ਜੋ ਹੈ ਜਿੱਥੇ ਉਹ ਵਸਦੇ ਰਹੇ ਉਹ ਪੰਜਾਬ ਹੀ ਹੈ।
ਆਪਣੇ ਪੁਰ ਤੀਰਥ ਰਚ ਦੀਨੇ,
ਔਰ ਉਹਨਾਂ ਨੇ ਕਿਰਪਾ ਕੀਤੀ ਉਸ ਪੰਜਾਬ ਦੇ ਵਿੱਚ ਹੀ ਬੜੇ ਹੀ ਵਧੀਆ ਤੀਰਥ ਅਸਥਾਨ ਬਣਾ ਦਿੱਤੇ।
ਤੁਸੀਂ ਦੇਸ਼ ਤੇ ਸੈਨ ਬਣਾਈ,
ਔਰ ਮਾਤਾ ਜੀ ਉਹ ਦੇਸ਼ ਐਸਾ ਹੈ, ਉਹ ਅਜਿਹੇ ਲੋਕ ਨੇ ਜਿਹੜੇ ਕਿ ਸਤਿਗੁਰੂ ਵਾਸਤੇ ਕੁਛ ਵੀ ਕਰ ਸਕਦੇ ਨੇ। ਜਿਨ੍ਹਾਂ ਨੇ ਗੁਰੂ ਨੂੰ ਆਪਣਾ ਜਾਣ ਲਿਆ, ਆਪਣਾ ਆਪ ਸਤਿਗੁਰੂ ਨੂੰ ਸੌਂਪ ਦਿੱਤਾ, ਉਹ ਫਿਰ ਸਤਿਗੁਰੂ ਦੇ ਨਾਮ ਦੇ ਨਾਲ ਮਰਨੋ ਮਰਾਨੋ ਵੀ ਨਹੀਂ ਡਰਦੇ, ਭਾਵ ਗੁਰੂ ਦਾ ਹਰ ਇੱਕ ਕੰਮ ਕਰਦੇ ਨੇ। ਇਸ ਕਰਕੇ ਹੀ ਜਦੋਂ ਵਾਰੀ ਆਈ ਸਾਹਿਬ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ, ਉਹਨਾਂ ਨੇ ਵੀ ਸੈਨਾ ਇਕੱਤਰ ਕੀਤੀ ਤੇ ਉਸ ਪੰਜਾਬ ਦੇ ਵਿੱਚੋਂ ਉਹਨਾਂ ਨੇ ਸ਼ਾਹਜਹਾਂ ਦੇ ਨਾਲ ਯੁੱਧ ਲੜੇ ਤੇ ਉਹ ਸਿੱਖਾਂ ਨੇ ਬੜੀ ਸਹਾਇਤਾ ਕੀਤੀ।
ਦਿੱਲੀ ਪਤਿਸੋਂ ਕੀਨ ਲੜਾਈ,
ਪਰ ਜਦੋਂ ਸੈਨਾ ਇਕੱਤਰ ਕਰਕੇ ਦਿੱਲੀ ਦੇ ਬਾਦਸ਼ਾਹ ਦੇ ਨਾਲ ਲੜਾਈ ਵੀ ਕੀਤੀ,
ਕੇਤਕ ਸਿੱਖ ਭਾਉ ਧਰ ਰਹੇ।
ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਸ਼੍ਰੀ ਮਾਤਾਵਾਂ ਨੂੰ ਬੇਨਤੀ ਕਰ ਰਹੇ ਹਨ, ਮਾਤਾ ਜੀ ਕਿ ਇਸ ਤਰ੍ਹਾਂ ਬੜੇ ਸਾਰੇ ਸਿੱਖ ਆਪਣੇ ਸਤਿਗੁਰੂ ਜੀ ਦੇ ਚਰਨਾਂ ਦੇ ਪਿਆਰ ਦੇ ਵਿੱਚ ਪਏ ਹੋਏ ਉਸ ਅਸਥਾਨ ਦੇ ਉੱਪਰ ਭਾਵ ਗੁਰੂ ਕੇ ਚਰਨਾਂ ਵਿੱਚ ਹੀ ਰਹੇ।
ਕਿਨਹੋ ਨੌਕਰੀ ਗੁਰ ਘਰ ਲਹੇ,
ਬਹੁਤ ਜ਼ਿਆਦਾ ਜਿਹੜੇ ਕਿ ਨੌਕਰੀ ਦੀ ਲੋੜ ਸੀ ਉਹ ਨੌਕਰੀ ਕਰਦੇ ਰਹੇ।
ਬਨਹਿ ਨਾ ਸੋ ਇਸ ਦੇਸ਼ ਮਝਾਰੀ।
ਇਸ ਤਰ੍ਹਾਂ ਸਤਿਗੁਰੂ ਜੀ ਦੱਸ ਰਹੇ ਹਨ ਕਿ ਮਾਤਾ ਜੀਓ, ਜਿਸ ਤਰ੍ਹਾਂ ਦੇ ਸਿੱਖ ਪੰਜਾਬ ਦੇ ਵਿੱਚ ਹਨ, ਭਾਵ ਕਿ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਣ ਵਾਲੇ, ਜੋ ਗੁਰੂ ਬਚਨ ਕਰ ਦੇਣ ਉਸੇ ਤਰ੍ਹਾਂ ਕਰ ਦੇਣ ਵਾਲੇ, ਉਹ ਇਸ ਅਸਥਾਨ ਦੇ ਉੱਪਰ ਨਹੀਂ ਮਿਲਣਗੇ।
ਉਪਰ ਬੇਸ ਦਿਖਾਵਹਿ ਤਾਰੀ,
ਇਹਨਾਂ ਦੀ ਬਾਬਤ ਸਾਹਿਬ ਪਾਤਸ਼ਾਹ ਦੱਸਦੇ ਹਨ ਕਿ ਇਹਨਾਂ ਦੀ ਹਾਲਤ ਹੈ ਕਿ ਸਿਰਫ ਆਪਣਾ ਵੇਸ ਇਹਨਾਂ ਨੇ ਅਜਿਹਾ ਬਣਾਇਆ ਹੋਇਆ ਹੈ, ਉਪਰੋਂ ਵੇਸ ਦੇ ਕੁਝ ਹੋਰ ਹਨ।
ਜਬ ਗੁਰ ਕੋ ਕਿਮ ਕਾਰਜ ਬਣੈ।
ਔਰ ਇੱਥੇ ਫਿਰ ਗੋਬਿੰਦ ਪਾਤਸ਼ਾਹ ਜੀ ਉਹ ਬੜਾ ਵਧੀਆ ਬਚਨ ਕਰਦੇ ਹਨ ਕਿ ਜੇ ਕਿਤੇ ਜੋ ਗੁਰੂ ਹੈ ਸਤਿਗੁਰੂ ਹੈ ਉਸ ਦੇ ਉੱਪਰ ਕੋਈ ਔਕੜ ਆ ਜਾਵੇ ਜਾਂ ਕੋਈ ਅਜਿਹਾ ਕੰਮ ਬਣ ਜਾਵੇ।
ਸਿੱਖੀ ਤਿਆਗ ਹੈ ਸ਼ਰਧਾ ਹਨ,
ਔਰ ਇਹ ਅਜਿਹੇ ਕੱਚੇ ਲੋਕ ਹਨ, ਕੱਚੇ ਸਿੱਖ ਹਨ, ਜਦੋਂ ਗੁਰੂ ਦੇ ਉੱਪਰ ਵੀ ਅਜਿਹਾ ਸਮਾਂ ਬਣ ਆਵੇ ਤੁਰੰਤ ਹੀ ਆਪਣੇ ਆਪ ਨੂੰ ਕਹਿ ਦੇਣਗੇ ਅਸੀਂ ਸਿੱਖ ਨਹੀਂ, ਸਿੱਖੀ ਛੱਡ ਦਿੰਦੇ ਨੇ। ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ
ਪਾਤਸ਼ਾਹ।
ਉਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਕੀਤੀ, ਪਹਿਲਾ ਸਮਾਂ ਆਪ ਜੀ ਬੜਾ ਹੀ ਸਤਿਗੁਰੂ ਘਰ ਦੇ ਵਿਦਵਾਨਾਂ ਪਾਸੋਂ ਸ਼੍ਰਵਣ ਕਰਦੇ ਹੋ, ਬੜੇ ਹੀ ਸੁਚੱਜੇ ਢੰਗ ਨਾਲ ਆਪ ਜੀ ਨੂੰ ਉਹ ਬੇਨਤੀਆਂ ਕਰਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸਿੱਖੀ ਬਣਾਈ ਹੋਈ ਇੱਕ ਅਜਿਹਾ ਸਮਾਂ ਆਇਆ ਕਿ ਬਿਲਕੁਲ ਅਲੋਪ ਹੋ ਗਈ, ਹਰ ਪਾਸੇ ਸਿੱਖੀ ਦਾ ਨਾਮ ਨਿਸ਼ਾਨ ਨਾ ਰਹਿਆ, ਕੋਈ ਇਹ ਕਹਿਣਾ ਹੀ ਨਹੀਂ ਸੀ ਚਾਹੁੰਦਾ ਕਿ ਮੈਂ ਸਿੱਖ ਹਾਂ, ਬੜੀ ਬੁਰੀ ਹਾਲਤ। ਪਰ ਜਦੋਂ ਹੀ 12ਵੀਂ ਜੋਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਇਸ ਧਰਤੀ ਦੇ ਉੱਤੇ ਆਉਣਾ ਕੀਤਾ, ਜਿਸ ਦੀ ਬਾਬਤ ਦਸਮੇਸ਼ ਪਿਤਾ ਜੀ ਨੇ ਬੜਾ ਵਧੀਆ ਉਚਾਰਨ ਕੀਤਾ ਸੀ ਕਿ ਮੈਂ ਦੁਬਾਰਾ ਫਿਰ ਇਸ ਧਰਤੀ ਦੇ ਉੱਪਰ ਆਵਾਂਗਾ ਔਰ ਮੇਰਾ ਨਾਮ ਹੋਏਗਾ ਰਾਮ ਸਿੰਘ। ਉਸ ਕਿਰਪਾ ਦੇ ਨਾਲ ਜਦੋਂ ਗੁਰੂ ਜੀ ਆਏ, ਸਤਿਗੁਰੂ ਰਾਮ ਸਿੰਘ ਜੀ ਕਿਰਪਾ ਕੀਤੀ, ਬੜੀ ਹੀ ਸਿੱਖੀ ਸਜਾਈ, ਸਾਰੇ ਲੋਕਾਂ ਨੂੰ ਇਸ ਦੇ ਵਾਸਤੇ ਜਾਗਰੂਕ ਕੀਤਾ ਕਿ ਉਸ ਗੁਰੂ ਦਾ ਜੇ ਹੁਕਮ ਹੈ ਕੇਸ ਰੱਖਣੇ, ਉਸ ਗੁਰੂ ਦਾ ਜੇ ਹੁਕਮ ਹੈ ਅੰਮ੍ਰਿਤ ਛਕਣਾ, ਮਰਿਆਦਾ ਵਿੱਚ ਰਹਿਣਾ, ਇਹ ਕੋਈ ਐਵੇਂ ਬਚਨ ਨਹੀਂ ਉਸਨੇ ਕਰ ਦਿੱਤਾ। ਹੁਣ ਜੇ ਵੇਖਿਆ ਜਾਵੇ ਇੱਕ ਡਾਕਟਰ ਦੀ ਨਿਗਾਹ ਦੇ ਨਾਲ, ਤੇ ਉਹ ਵੀ ਇਹ ਚੀਜ਼ ਨੂੰ ਸਮਝਦੇ ਨੇ ਕਿ ਕੇਸਾਂ ਦੀ ਕੀ ਮਹੱਤਤਾ ਹੈ। ਜਦੋਂ ਇਸ ਨੂੰ ਵਿਗਿਆਨਿਕ ਢੰਗ ਦੇ ਨਾਲ ਵੇਖਾਂਗੇ, ਉੱਥੇ ਵੀ ਬਹੁਤ ਜ਼ਿਆਦਾ ਫਾਇਦੇ ਦੱਸੇ ਗਏ ਨੇ ਇਸ ਚੀਜ਼ ਦੇ। ਇੱਥੇ ਤੱਕ ਕਿ ਜ਼ਿਕਰ ਹੀ ਆਉਂਦਾ ਹੈ, ਕਿਸੇ ਵਿਦਵਾਨ ਦੀ ਬੜੀ ਵਧੀਆ ਇਹ ਗੱਲ ਸੁਣੀ ਮੈਂ, ਉਹਨਾਂ ਦੇ ਕੋਲੋਂ ਕਿਸੇ ਨੇ ਇਹ ਸਵਾਲ ਕੀਤਾ, ਇਹ ਪੁੱਛਿਆ ਕਿ ਇਹ ਜੋ ਕੇਸ ਨੇ ਇਹਨਾਂ ਦਾ ਫਾਇਦਾ ਕੀ ਹੈ, ਐਵੇਂ ਵਧਾ ਛੱਡੇ ਨੇ, ਇਹਦਾ ਕਾਰਨ ਕਰਮ ਕੀ ਹੈ, ਕੀ ਕਾਰਨ ਹੈ ਇਹ ਕੇਸ ਰੱਖਣ ਦਾ। ਉਸ ਵਕਤ ਉਸ ਸੁਲਝੇ ਹੋਏ ਗੁਰੂ ਕੇ ਸਿੱਖ ਨੇ ਕਿਹਾ, ਭਾਈ ਗੱਲ ਇਹ ਹੈ ਕਿ ਸਵੇਰੇ ਤੁਸੀਂ ਮੇਰੇ ਕੋਲ ਆਇਓ, ਉਦੋਂ ਮੈਂ ਦੱਸਾਂਗਾ ਇਹ ਕੇਸ ਕੀ ਕਰਦੇ ਨੇ। ਉਹ ਅੰਗਰੇਜ਼ ਇਨਸਾਨ ਜਦੋਂ ਸਵੇਰੇ ਆਉਂਦਾ ਹੈ, ਉਸ ਵਕਤ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਆਪਾਂ ਹੁਣ ਸੈਰ ਕਰਨ ਵਾਸਤੇ ਜਾਵਾਂਗੇ ਔਰ ਪੈਦਲ ਹੀ ਜਾਵਾਂਗੇ। ਕਾਫੀ ਦੂਰ ਜਦੋਂ ਗਏ, ਮੈਂ ਜਲਦੀ ਹੀ ਇਸ ਗੱਲ ਨੂੰ ਨੇੜੇ ਲਿਆਵਾਂ ਕਿ ਕਾਫੀ ਦੂਰ ਪੈਂਡਾ ਕਰਨ ਤੋਂ ਬਾਅਦ ਅਖੀਰ ਸਵੇਰ ਦੇ ਤੁਰੇ, ਦੁਪਹਿਰ ਜਦੋਂ ਹੋ ਗਈ, ਥੱਕ ਟੁੱਟ ਗਏ, ਬੁਰੀ ਹਾਲਤ, ਉੱਥੇ ਜਾ ਕੇ ਫਿਰ ਥੋੜਾ ਚਿਰ ਉਹਨਾਂ ਨੇ ਕੋਈ ਖੇਡ ਵੀ ਖੇਡੀ ਜਿੱਥੇ ਕਿ ਹੋਰ ਜ਼ੋਰ ਲੱਗਿਆ। ਹੁਣ ਉੱਥੋਂ ਫਿਰ ਵਾਪਸ ਜਦੋਂ ਤੁਰੇ, ਤੇ ਜੋ ਵੀ ਮੌਕੇ ਦੇ ਉੱਪਰ ਉਹਨਾਂ ਦੇ ਕੋਲ ਖਾਣ ਪੀਣ ਨੂੰ ਹੋਏਗਾ, ਉਤਨਾ ਕੁ ਥੋੜਾ ਕੁ ਖਾਧਾ। ਅਖੀਰ ਵਾਪਸ ਫਿਰ ਪੈਦਲ, ਔਰ ਵਾਪਸ ਆਉਂਦੇ ਆਉਂਦੇ ਜਦੋਂ ਸ਼ਾਮ ਹੋ ਚੁੱਕੀ ਸੀ, ਹਜੇ ਉਹਨਾਂ ਦਾ ਟਿਕਾਣਾ ਵੀ ਦੂਰ ਸੀ, ਰਸਤੇ ਦੇ ਵਿੱਚ ਹੀ ਕੀ ਹੋਇਆ, ਉਹ ਸੰਤ ਕਹਿਣ ਲੱਗੇ, ਇਸ ਤਰ੍ਹਾਂ ਹੈ ਕਿ ਇੱਥੇ ਮੇਰੇ ਕੋਲ ਬੈਠ ਜਾ, ਹੁਣ ਮੈਂ ਨਿਤਨੇਮ ਵੀ ਆਪਣਾ ਕਰ ਲਵਾਂ। ਉਹ ਅੰਗਰੇਜ਼ ਇਤਨਾ ਕੁ ਥੱਕਿਆ ਹੋਇਆ ਪਰ ਬੈਠ ਤਾਂ ਗਿਆ। ਇਹਨਾਂ ਸੰਤਾਂ ਨੇ ਪਾਣੀ ਦਾ ਇੰਤਜ਼ਾਮ ਕੀਤਾ, ਹੱਥ ਪੈਰ ਧੋ ਕੇ ਬੈਠ ਕੇ ਆਪਣਾ ਨਿਤਨੇਮ ਕੀਤਾ। ਦੁਬਾਰਾ ਜਦੋਂ ਆਪਣੇ ਘਰ ਦੇ ਵਿੱਚ ਗਏ, ਕਮਰੇ ਵਿੱਚ ਜਾ ਕੇ ਇਹ ਪੁੱਛਣ ਲੱਗੇ, ਹਾਂਜੀ ਆਪਣੇ ਬਾਰੇ ਦੱਸੋ, ਕਿਵੇਂ ਹੋ, ਹਿੰਮਤ ਹੈ ਹੋਰ ਤੁਰਨ ਦੀ। ਉਸ ਇਨਸਾਨ ਦੀ ਫਿਰ ਜਿਹੜੀ ਕਥਨੀ ਸੀ ਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕਿਆ ਆ, ਹੁਣ ਹਿੰਮਤ ਨਹੀਂ ਹੱਥ ਪੈਰ ਹਿਲਾਉਣ ਦੀ। ਉੱਥੇ ਫਿਰ ਇਸ ਸੰਤਾਂ ਨੇ ਕਿਹਾ, ਇਸ ਤਰ੍ਹਾਂ ਕਰ ਕਿ ਤੇਰੇ ਸਿਰ ਦੇ ਉੱਪਰ ਜੋ ਕੇਸ ਨੇ, ਜ਼ਿਆਦਾ ਤੇ ਨਹੀਂ, ਤਕਰੀਬਨ 6 ਕੁ ਇੰਚ ਲੰਬੇ ਵਾਲ ਸਨ ਉਸ ਦੇ, ਇੱਕ ਕੰਘਾ ਦਿੱਤਾ ਲੱਕੜ ਦਾ, ਕਹਿਆ ਕਿ 5-7 ਵਾਰ ਇਸ ਨੂੰ ਅੱਗੇ ਨੂੰ ਵਾਹ, 5-7 ਵਾਰ ਪਿਛਾ ਨੂੰ ਵਾਹ, ਸਿਰ ਉਸੇ ਤਰ੍ਹਾਂ ਕੀਤਾ। ਫਿਰ ਕਹਿਆ ਜਾ ਕੇ ਹੁਣ ਠੰਡੇ ਪਾਣੀ ਦੇ ਨਾਲ ਆਪਣਾ ਮੂੰਹ ਹੱਥ ਧੋ ਲੈ। ਉਹ ਜਦੋਂ ਵਾਪਸ ਆਇਆ ਤੇ ਉਸ ਇਨਸਾਨ ਨੇ ਕਹਿਆ ਕਿ ਮੈਂ ਫਿਰ ਦੁਬਾਰਾ ਤਿਆਰ ਹਾਂ, ਇਤਨਾ ਹੀ ਜ਼ਿਆਦਾ ਸਫ਼ਰ ਹੋਰ ਕਰਨ ਨੂੰ, ਇਤਨੀ ਪਾਵਰ ਮੇਰੇ ਵਿੱਚ ਆ ਚੁੱਕੀ ਹੈ, ਇਹ ਐਨਰਜੀ ਮੇਰੇ ਵਿੱਚ ਆ ਗਈ। ਅਸਲ ਵਿੱਚ ਜੋ ਕੇਸ ਵੀ ਰਖਵਾਏ, ਸਿੱਖੀ ਹੈ ਉਹ ਇੱਕ ਵੱਖਰੀ ਚੀਜ਼ ਹੈ, ਪਰ ਜੇ ਇਸ ਨੂੰ ਵੇਖਿਆ ਜਾਏ, ਉੱਥੇ ਉਹਨਾਂ ਸੰਤਾਂ ਨੇ ਕਿਹਾ ਤੇਰੇ ਤੇ 6 ਇੰਚ ਦੇ ਵਾਲ ਨੇ, ਪਰ ਮੇਰੇ ਕੇਸ ਕਿਤਨੇ ਲੰਬੇ ਨੇ। ਇਹ ਕਾਰਨ ਹੈ, ਜਦੋਂ ਸਿਰ ਵੀ ਵਾਹੁੰਦੇ ਹਾਂ ਉਹਦੇ ਨਾਲ ਐਕੂਪ੍ਰੈਸ਼ਰ ਹੋ ਜਾਂਦਾ ਹੈ ਔਰ ਸਰੀਰ ਜੋ ਥਕਾਵਟ ਮਹਿਸੂਸ ਕਰ ਰਿਹਾ ਹੈ ਉਹ ਫਿਰ ਦੁਬਾਰਾ ਤਰੋ ਤਾਜ਼ਾ। ਇਤਿਆਦਿ ਅਜਿਹੇ ਕਈ ਸਾਰੇ ਫਾਇਦੇ ਨੇ। ਤੁਸੀਂ ਉਸ ਸਤਿਗੁਰੂ ਪਾਤਸ਼ਾਹ ਜੀ ਵੱਲ ਵੇਖੋ ਕਿ ਉਹਨਾਂ ਨੇ ਕਿਤਨੀ ਦੂਰ ਦੀ ਸੋਚ ਸੋਚੀ, ਜੋ ਸਾਨੂੰ ਕਹਿਆ ਕੇਸ ਨਹੀਂ ਕਤਰਨੇ, ਕੇਸ ਕਤਲ ਨਹੀਂ ਕਰਨੇ। ਫਿਰ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜੇ ਵੇਖਿਆ ਜਾਵੇ, ਫਿਰ ਦੂਸਰੀ ਗੱਲ ਜੋ ਸਾਡੇ ਰੋਮ ਨੇ, ਇਹਨਾਂ ਦੇ ਰਾਹੀਂ ਸਰੀਰ ਦੀ ਅਜਿਹੀ ਗੰਦਗੀ ਜੋ ਇਹਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ, ਕਈ ਫਾਇਦੇ। ਪਰ ਕੁਝ ਅਜਿਹੇ ਸਿਆਣੇ ਲੋਕ ਸ਼ਾਇਦ ਪਤਾ ਨਹੀਂ ਉਹਨਾਂ ਦੀ ਸੋਚ ਸਤਿਗੁਰੂ ਤੋਂ ਵੀ ਬਹੁਤੀ ਉੱਚੀ ਹੋਵੇਗੀ। ਇਹ ਉਹਨਾਂ ਨੂੰ ਲੱਗਦਾ ਹੈ ਜਿਹੜੇ ਕਿ ਇਸ ਹੁਕਮ ਨੂੰ ਮੰਨਣੋਂ ਵਾਂਝੇ ਹੀ ਰਹਿ ਗਏ। ਸੋ ਮੈਂ ਅਰਜ਼ ਕਰਾਂ ਕਿ ਸਤਿਗੁਰੂ ਜੀ ਕਿਰਪਾ ਜਿਵੇਂ ਕਰ ਰਹੇ ਨੇ, ਉਹ ਕਹਿ ਰਹੇ ਨੇ ਮਾਤਾ ਜੀ ਜੋ ਇੱਥੋਂ ਦੇ ਸਿੱਖ ਨੇ ਇਹ ਬਚਨ ਮੰਨਣ ਵਾਲੇ ਨੀ, ਇੱਥੋਂ ਆਪਾਂ ਸ਼ੁਰੂ ਹੋਏ ਸੀ। ਸੋ ਅਰਜ਼ ਕਰਾਂ ਜਦੋਂ ਤੱਕ ਇਨਸਾਨ ਆਪਣੇ ਆਪ ਨੂੰ ਗੁਰੂ ਕੀ ਮਰਿਆਦਾ ਦੇ ਨਾਲ ਨਹੀਂ ਢਾਲ ਸਕਦਾ, ਸਤਿਗੁਰੂ ਦੇ ਹੁਕਮ ਚ ਨਹੀਂ ਰੱਖ ਸਕਦਾ, ਉਸ ਦੀ ਹਾਲਤ ਵੀ ਕੁਝ ਅਜਿਹੀ ਹੈ ਕਿ ਉੱਪਰੋਂ ਕੁਝ ਹੋਰ ਵਿਖਾਵਾ ਔਰ ਅੰਦਰੋਂ ਕੁਝ ਹੋਰ ਹੁੰਦਾ ਹੈ।
ਇਤਿਆਦਿਕ ਕਾਰਨ ਹੈ ਬ੍ਰਿੰਦ।
ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀਓ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਕਾਰਨ ਹਨ।
ਬਨਹਿ ਗਮਨ ਤਿਸ ਦੇਸ਼ ਬਿਲੰਦ।
ਸੋ ਮਾਤਾ ਜੀਓ ਇਸ ਜਗ੍ਹਾ ਤੋਂ ਜਾਣਾ ਹੀ ਬਣਦਾ ਹੈ।
ਸੁਧ ਪਟਨੇ ਪੁਰ ਮਹਿ ਬਿਸਤਰੀ।
ਅਖੀਰ ਸਾਰੇ ਉਸ ਨਗਰ ਦੇ ਵਿਚ ਸ਼੍ਰੀ ਪਟਨਾ ਸਾਹਿਬ ਦੇ ਵਿਚ ਇਹ ਖਬਰ ਫੈਲ ਜਾਂਦੀ ਹੈ।
ਚਾਹਤ ਸਤਿਗੁਰ ਤਿਆਰੀ ਕਰੀ।
ਅਰੇ ਹਰੇਕ ਇਨਸਾਨ ਦੇ ਕੰਨਾਂ ਦੇ ਵਿਚ ਇਹ ਖਬਰ ਪਹੁੰਚੀ ਕਿ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਜਗ੍ਹਾ ਤੋਂ ਜਾਣਾ ਚਾਹੁੰਦੇ ਹਨ।
ਮੱਧਰ ਦੇਸ਼ ਕੋ ਚਹਿਤ ਸਿਧਾਵਨ।
ਹਰੇਕ ਨੂੰ ਪਤਾ ਲੱਗ ਗਿਆ ਕਿ ਇਸ ਵਕਤ ਉਹ ਪੰਜਾਬ ਦੇਸ਼ ਨੂੰ ਜਾਣਾ ਚਾਹੁੰਦੇ ਹਨ।
ਜਿਤ ਗਮਨੈ ਤਿਤ ਕਰ ਹੈ ਭਾਵਨ।
ਹੁਣ ਅੰਦਰ ਭਾਵਨਾ ਆਈ ਕਿ ਇਹ ਤੇ ਸਤਿਗੁਰੂ ਹੈ, ਇਹ ਅਕਾਲ ਪੁਰਖ ਹੈ, ਜਿਸ ਵੀ ਅਸਥਾਨ ਤੇ ਜਾਣਗੇ ਉਸ ਨੂੰ ਪਵਿੱਤਰ ਕਰ ਲੈਣਗੇ, ਭਾਵ ਕਿ ਕੋਈ ਵੀ ਜਗ੍ਹਾ ਜੇ ਪੂਜਨੀਕ ਹੈ ਪਵਿੱਤਰ ਹੈ ਉਹ ਪਹਿਲਾਂ ਕਿਉਂ ਨਾ ਹੋਈ, ਕਿਉਂਕਿ ਉੱਥੇ ਕੋਈ ਗੁਰੂ ਨਹੀਂ ਸੀ। ਜਦੋਂ ਹੀ ਸਤਿਗੁਰੂ ਪਾਤਸ਼ਾਹ ਕਿਸੇ ਅਸਥਾਨ ਦੇ ਉੱਪਰ ਚਰਨ ਪਾਉਂਦੇ ਨੇ ਤੇ ਗੁਰੂ ਸਵਾਰਿਓ ਉਹ ਜਗ੍ਹਾ ਪੂਜਨੀਕ ਹੋ ਜਾਇਆ ਕਰਦੀ ਹੈ। ਗੱਲ ਕਰ ਲੋ ਚਾਹੇ ਇਨਸਾਨ ਦੀ ਤੇ ਜਾਂ ਕਿਸੇ ਜਗ੍ਹਾ ਦੀ, ਜੇ ਗੁਰਬਾਣੀ ਦਾ ਪਾਠ ਹੈ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁੱਖ ਮੇਰੇ ਸਗਲੇ ਨਾਠੇ ਜਾ ਤੋ ਇੱਕ ਤਾ ਲਖ ਤੋ ਜਿੱਤੀ ਪਿੰਨਣੇ ਦਰ ਕਿਤੜੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਸ ਸਤਿਗੁਰੂ ਦਾ ਪਵਿੱਤਰ ਚਰਨ ਮੇਰੇ ਮੱਥੇ ਦੇ ਉੱਤੇ ਲੱਗ ਗਿਆ ਤੇ ਸਾਰੇ ਦੁੱਖ ਅੰਦਰ ਦੇ ਦੂਰ ਹੋ ਗਏ। ਔਰ ਜਿਹੜਾ ਇਨਸਾਨ ਦੁਨੀਆਂ ਦੇ ਅੱਗੇ ਜਾ ਕੇ ਹੱਥ ਅੱਡਦਾ ਫਿਰਦਾ ਸੀ, ਦਰ ਦਰ ਮੰਗਦਾ ਫਿਰਦਾ ਸੀ, ਵਾਹ ਓਏ ਸ਼ਹਿਨਸ਼ਾਹ ਜਦੋਂ ਹੀ ਤੇਰੇ ਦਰਬਾਰ ਦੇ ਉੱਤੇ ਉਹ ਇਨਸਾਨ ਆਇਆ, ਵਡਿਆਈ ਹੈ ਤੇਰੇ ਚਰਨਾਂ ਦੀ, ਚਰਨ ਸਪਰਸ਼ ਹੋਣ ਦੀ ਦੇਰ ਹੈ, ਤੂੰ ਉਹਨੂੰ ਦਾਤਾ ਬਣਾ ਦੇਵੇਂ, ਇਹ ਤੇਰੇ ਹੀ ਵਾਸੇ ਆਈ ਹੈ ਗੱਲ। ਤੇ ਦੂਸਰੀ ਗੱਲ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੇ ਅੱਜ ਦੁਨੀਆਂ ਦੇ ਵਿੱਚ ਇਸ ਪਵਿੱਤਰ ਅਸਥਾਨ ਦੀ ਧੁੰਮ ਹੈ ਜਿਸ ਨੂੰ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਕਹਿੰਦੇ ਹਾਂ, ਗੋਲਡਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤੇ ਸਾਧ ਸੰਗਤ ਜੀਓ ਉਸ ਸਤਿਗੁਰੂ ਪਾਤਸ਼ਾਹਾਂ ਦੀ ਵਿਸ਼ੇਸ਼ਤਾ ਹੈ, ਕਿਰਪਾ ਹੈ ਕਿ ਅੱਜ ਵੀ ਉਸ ਅਸਥਾਨ ਨੂੰ ਇਨਸਾਨ ਲੰਘਣ ਵਾਲਾ ਚਾਹੇ ਉਹ ਸਿੱਖ ਹੈ ਜਾਂ ਨਹੀਂ ਸਿੱਖ, ਫਿਰ ਵੀ ਨਤਮਸਤਕ ਹੁੰਦਾ, ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ, ਕਿਉਂਕਿ ਉਸ ਜਗ੍ਹਾ ਦੇ ਉੱਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਉਣਾ ਕੀਤਾ ਸੀ। ਸੋ ਇਸੇ ਤਰ੍ਹਾਂ ਪਟਨਾ ਨਿਵਾਸੀ ਸਾਰੀ ਸਾਧ ਸੰਗਤ ਆਪਸ ਵਿੱਚ ਵਿਚਾਰ ਕਰਦੀ ਹੈ ਕਿ ਇਹ ਤਾਂ ਸਤਿਗੁਰੂ ਨੇ, ਇਹ ਪਰਮੇਸ਼ਵਰ ਦਾ ਅਵਤਾਰ ਹੈ, ਜਿੱਥੇ ਵੀ ਇਹ ਜਾਣਗੇ ਉਸ ਜਗ੍ਹਾ ਨੂੰ ਇਹ ਆਪਣੇ ਆਪ ਪਵਿੱਤਰ ਕਰ ਲੈਣਗੇ।
ਸਗਰੀ ਸੰਗਤ ਸੁਣ ਕਰ ਆਈ।
ਜਿਸ ਜਿਸ ਇਨਸਾਨ ਨੇ ਇਸ ਖਬਰ ਨੂੰ ਸੁਣਿਆ ਕਿ ਸਤਿਗੁਰੂ ਗੋਬਿੰਦ ਪਾਤਸ਼ਾਹ ਇਸ ਜਗ੍ਹਾ ਤੋਂ ਜਾ ਰਹੇ ਹਨ, ਸਾਰੀ ਸੰਗਤ ਸਤਿਗੁਰੂ ਕੇ ਦੀਦਾਰ ਵਾਸਤੇ ਆ ਰਹੀ ਹੈ।
ਆਏ ਉਪਾਇਨ ਕੋਵਰ ਪਾਈ,
ਕਈ ਤਰ੍ਹਾਂ ਦੇ ਤੋਹਫੇ ਲਿਆ ਕੇ, ਭੇਟਾ ਲਿਆ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਭੇਟ ਕਰ ਰਹੇ ਹਨ।
ਜਹ ਕਹਿ ਕੇ ਬਹੁ ਆਏ ਮਸੰਦ,
ਜਿਥੋਂ ਕਿਥੋਂ ਦੇ ਭਾਵ ਨੇੜੇ ਦੂਰ ਦੇ ਸਾਰੇ ਮਸੰਦ, ਜਿਨ੍ਹਾਂ ਨੂੰ ਖਬਰ ਮਿਲਦੀ ਹੈ ਕਿ ਗੁਰੂ ਜੀ ਇਥੋਂ ਜਾ ਰਹੇ ਹਨ, ਸਾਰੇ ਹੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਸ਼ਨ ਕਰਨ ਲਈ ਆ ਰਹੇ ਹਨ।
ਹਰ ਪਹਿ ਆਨਿਓ ਦਰਬ ਬਿਲੰਦ,
ਬਹੁਤ ਸਾਰਾ ਧਨ ਆਦਿਕ ਲਿਆ ਕੇ ਮੱਥਾ ਟੇਕਦੇ ਹਨ।
ਸ੍ਰੀ ਸਤਿਗੁਰ ਕੋ ਸਭ ਸਮਝਾਵੇ,
ਹੁਣ ਹੋਇਆ ਕਿ ਉਸ ਅਕਾਲ ਪੁਰਖ ਬਾਰੇ ਤਾਂ ਸੁਣਿਆ ਹੈ ਕਿ ਭੁੱਲੇ ਸਿੱਖ ਗੁਰੂ ਸਮਝਾਏ, ਕਿ ਭੁੱਲੇ ਹੋਏ ਸਿੱਖਾਂ ਨੂੰ ਗੁਰੂ ਸਮਝਾਉਂਦਾ ਹੈ, ਉੱਜੜ ਜਾਦੇ ਮਾਰਗ ਪਾਏ, ਜਿਹੜੇ ਕਿ ਉਲਟੇ ਰਸਤੇ ਉੱਤੇ ਤੁਰੇ ਜਾਂਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਤੇ ਗੁਰੂ ਪਾਉਂਦਾ ਆ। ਇਹ ਤਾਂ ਸੁਣਿਆ ਹੈ, ਪਰ ਅਸਲ ਵਿੱਚ ਇਨਸਾਨ ਜਿਹੜਾ ਹੈ ਉਹ ਭੁੱਲ ਜਾਂਦਾ ਹੈ ਕਿ ਮੈਂ ਗੁਰੂ ਨੂੰ ਸਮਝਾਉਣ ਵਾਲਾ ਕਿੱਥੋਂ ਆ। ਪਰ ਫਿਰ ਵੀ ਉਸ ਵਕਤ ਜੋ ਮਸੰਦ ਹਨ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣੀ ਸਲਾਹ ਦਿੰਦੇ ਹਨ।
ਆਪਣੀ ਆਪਣੀ ਸਿੱਖ ਬਤਾਵੇ,
ਹਰ ਕੋਈ ਆਪਣੀ ਮਤ ਦੇ ਅਨੁਸਾਰ ਆਪਣੇ ਢੰਗ ਦੇ ਨਾਲ ਇੱਕ ਨਵੇਂ ਹੀ ਰਸਤੇ ਬਾਰੇ ਦੱਸਦਾ ਹੈ।
ਗੁਰ ਜੀ ਇਹਾ ਬਾਸ ਸੁਖ ਕੇਰਾ,
ਔਰ ਕਹਿੰਦੇ ਹਨ ਸਤਿਗੁਰੂ ਜੀਓ ਇਹ ਜੋ ਪਟਨਾ ਸਾਹਿਬ ਨਗਰ ਹੈ ਬੜੀ ਹੀ ਸੁਖਦ ਜਗ੍ਹਾ ਹੈ, ਇੱਥੇ ਰਹਿ ਕੇ ਆਪ ਨੂੰ ਸੁਖ ਮਿਲ ਸਕਦੇ ਹਨ।
ਸੰਗਤ ਬ੍ਰਿੰਦ ਮਿਲਾਪ ਬਡੇਰਾ,
ਕਿਉਂਕਿ ਬਹੁਤ ਸਾਰੀ ਸੰਗਤ ਆਪ ਦੇ ਵੱਲ ਹੈ ਔਰ ਸਾਰੇ ਆਪ ਦਾ ਹੁਕਮ ਮੰਨਦੇ ਨੇ। ਪਰ ਯਾਦ ਰੱਖਣਾ ਸਾਧ ਸੰਗਤ ਜੀਓ, ਜਹ ਸਤਿਗੁਰ ਤਹ ਸਤਸੰਗਤ ਬਣਾਈ, ਇਹ ਤਾਂ ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿੱਥੇ ਸਤਿਗੁਰੂ ਹੋਵੇਗਾ, ਭਾਵ ਉਹ ਗੁਰੂ ਚਾਹੇ ਬੀਆਬਾਨ ਜੰਗਲ ਵਿੱਚ ਜਾ ਕੇ ਕਿਉਂ ਨਾ ਬੈਠ ਜਾਵੇ, ਚਾਹੇ ਕਿਸੇ ਤਖਤ ਤੇ ਬੈਠ ਜਾਵੇ, ਉੱਥੇ ਹੀ ਸੰਗਤ ਪੈਦਾ ਕਰ ਸਕਦਾ ਹੈ। ਪਰ ਕਿਤੇ ਨਹੀਂ ਲਿਖਿਆ ਕਿ ਸੰਗਤ ਬਹੁਤੀ ਮਿਲ ਕੇ ਗੁਰੂ ਬਣਾ ਲਵੇ। ਜੇ ਇਸ ਤਰ੍ਹਾਂ ਹੋ ਸਕਦਾ ਤੇ ਯਾਦ ਰੱਖਣਾ, ਇਨਸਾਨ ਮੱਥਾ ਟੇਕਦਾ ਟੇਕਦਾ ਹੀ ਥੱਕ ਜਾਂਦਾ, ਕਿੰਨੇ ਕੁ ਗੁਰੂਆਂ ਨੂੰ ਮੱਥਾ ਟੇਕਾਂ, ਇੱਥੇ ਤੇ ਕਈ ਗੁਰੂ ਬਣੇ ਫਿਰਦੇ ਨੇ। ਪਰ ਇਹ ਗੱਲ ਨਹੀਂ, ਗੁਰੂ ਇੱਕ ਹੀ ਹੁੰਦਾ ਹੈ ਔਰ ਉਹ ਗੁਰੂ ਸੰਗਤ ਨਹੀਂ ਬਣਾ ਸਕਦੀ, ਪਰ ਸੰਗਤ ਜੋ ਗੁਰੂ ਹੈ ਉਹ ਸੰਗਤ ਨੂੰ ਬਣਾ ਸਕਦਾ ਹੈ। ਇਸੇ ਤਰ੍ਹਾਂ ਉੱਥੋਂ ਦੇ ਲੋਕ ਆਪਸ ਵਿੱਚ ਵਿਚਾਰ ਕਰ ਰਹੇ ਹਨ, ਮਸੰਦਾਂ ਨੇ ਸਲਾਹ ਦਿੱਤੀ ਕਿ ਪਾਤਸ਼ਾਹ ਜੀਓ ਇੱਥੇ ਰਹਿਣ ਦਾ ਵੱਡਾ ਫਾਇਦਾ ਇਹ ਹੈ ਕਿ ਸਾਰੀ ਸੰਗਤ ਆਪ ਦੇ ਅਨੁਕੂਲ ਹੈ, ਆਪ ਦਾ ਹੁਕਮ ਮੰਨਦੀ ਹੈ।
ਕਿਸੂ ਵਸਤ ਕੀ ਕਮੀ ਨਾ ਕੋਈ,
ਔਰ ਪਾਤਸ਼ਾਹ ਜੀਓ ਇਸ ਅਸਥਾਨ ਦੇ ਉੱਪਰ ਕੋਈ ਵੀ ਕਿਸੇ ਵਸਤੂ ਦੀ ਕਮੀ ਨਹੀਂ ਹੈ।
ਆਮੇ ਅਨੁਕੂਲੀ ਸਭ ਨਿਤ ਹੋਈ,
ਮਸੰਦ ਉਸ ਵਕਤ ਕਹਿ ਰਹੇ ਹਨ ਕਿ ਪਾਤਸ਼ਾਹ ਸਾਰੇ ਇਨਸਾਨ ਸਾਡੇ ਅਨੁਕੂਲ ਨੇ, ਕੋਈ ਵੀ ਹੁਕਮ ਕਰਦੇ ਹਾਂ ਆਪਾਂ ਤੁਰੰਤ ਹੀ ਉਸ ਨੂੰ ਪੂਰਾ ਕਰ ਲੈਂਦੇ ਹਾਂ।
ਹੁਕਮ ਆਪ ਕੋ ਹੋਵੇ ਜੈਸਾ,
ਜਿਵੇਂ ਜਿਹਾ ਤੁਸੀਂ ਹੁਕਮ ਕਰਦੇ ਹੋ ਤੁਰੰਤ ਹੀ,
ਹਮ ਕਰ ਸਕਹਿ ਤਤ ਛਿਨ ਤੈਸਾ,
ਤੁਰੰਤ ਹੀ ਪਾਤਸ਼ਾਹ ਉਸ ਹੁਕਮ ਨੂੰ ਪੂਰਾ ਕਰ ਲਈਦਾ ਹੈ, ਕਿਉਂਕਿ ਇਹ ਦੇਸ਼ ਵੀ ਆਪਣਾ ਹੈ, ਇਥੋਂ ਦੇ ਲੋਕ ਵੀ ਆਪਣੇ ਹਨ।
ਕਰੋ ਉਚਾਰਨ ਜਿਮ ਹੋਏ ਮਰਜ਼ੀ,
ਇਸ ਤਰ੍ਹਾਂ ਮਸੰਦ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿ ਰਹੇ ਹਨ। ਔਰ ਯਾਦ ਰੱਖਣਾ, ਇੱਕ ਹੁੰਦਾ ਸਤਿਗੁਰੂ ਕੋਲ ਅਰਜ ਕਰਨਾ ਔਰ ਇੱਕ ਹੁੰਦਾ ਸਤਿਗੁਰੂ ਨੂੰ ਸਮਝਾਉਣਾ, ਇਸ ਦਾ ਕਈ ਵਾਰ ਬਹੁਤ ਜ਼ਿਆਦਾ ਫਰਕ ਹੈ, ਸਮਝਣਾ ਪਏਗਾ। ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਵੀ ਸ਼੍ਰਵਣ ਕਰਦੇ ਹਾਂ ਤੇ ਉੱਥੇ ਇੱਕ ਚੀਜ਼ ਬੜੀ ਹੀ ਵਧੀਆ ਸਿੱਖਣ ਵਾਲੀ ਮਿਲਦੀ ਹੈ, ਜਿੱਥੇ ਕਿ ਸਤਿਗੁਰੂ ਜੀ ਦਾ ਬਚਨ ਹੈ, ਜਦੋਂ ਵਾਰ ਵਾਰ ਵੀ ਅਰਜ਼ ਕੀਤੀ ਜਾਵੇ ਤੇ ਉਹ ਅਰਜ਼ ਇੱਕ ਦਿਨ ਹੁਕਮ ਹੀ ਬਣ ਜਾਇਆ ਕਰਦੀ ਹੈ। ਅਰਜ਼ ਕੀ ਹੈ? ਅਰਜ਼ ਦਾ ਭਾਵ ਹੈ ਜੋਦੜੀ, ਅਰਜ਼ ਦਾ ਭਾਵ ਹੈ ਉਸ ਸਾਹਿਬ ਦੇ ਚਰਨਾਂ ਦੇ ਵਿੱਚ ਬਿਲਕੁਲ ਆਤੁਰਤਾ ਦੇ ਨਾਲ ਬੇਨਤੀ ਕਰਨੀ, ਕੁਰਲਾਉਣਾ ਉਸ ਦੇ ਚਰਨਾਂ ਦੇ ਵਿੱਚ, ਮੰਗ ਮੰਗਣੀ ਕਿ ਪਾਤਸ਼ਾਹ ਕਿਰਪਾ ਕਰੋ। ਔਰ ਜੋ ਇਨਸਾਨ ਹੈ ਮੰਗਤਾ ਹੀ ਹੈ, ਜੋ ਉਸ ਸਵਾਮੀ ਦੇ ਦਰ ਤੇ ਹੀ ਜਾ ਕੇ ਬਹਿ ਗਿਆ ਤੇ ਮੰਗਣ ਦੀ ਜਾਚ ਹੋਵੇ, ਖੋਣ ਦੀ ਜਾਚ ਨਾ ਸਿੱਖ ਲਵੇ। ਇੱਕ ਤੇ ਇਨਸਾਨ ਹੈ ਜਿਹੜਾ ਮੰਗਦਾ ਹੈ ਔਰ ਇੱਕ ਇਨਸਾਨ ਹੈ ਜਿਹੜਾ ਜਾ ਕੇ ਠੱਗ ਲਵੇ। ਇਸੇ ਤਰ੍ਹਾਂ ਇੱਕ ਹੈ ਜਿਹੜਾ ਅਰਜ਼ ਕਰਨ ਵਾਲਾ ਹੈ, ਪਰ ਕੁਛ ਲੋਕ ਜਿਹੜੇ ਕਿ ਨਾਮ ਹੈ ਅਰਜ਼ ਪਰ ਉਹਨੂੰ ਹੁਕਮ ਬਣਾ ਲੈਂਦੇ ਨੇ ਕਿ ਸਤਿਗੁਰੂ ਜੀ ਇੱਕ ਨੇ ਤੇ ਅਰਜ਼ ਕਰਨੀ ਹੈ ਗਰੀਬ ਨਵਾਜ ਕਿਰਪਾ ਕਰੋ। ਹੁਣ ਸਤਿਗੁਰੂ ਜੀ ਜੇ ਵੇਖ ਹੀ ਲਿਆ, ਜੇ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਉੱਥੇ ਤੇ ਲਿਖਿਆ ਹੋਇਆ ਹੈ ਕਿਰਪਾ ਕਟਾਖ ਅਵਲੋਕਨ ਕੀਨੋ, ਅਵਲੋਕਨ ਹੈ ਵੇਖਣਾ, ਕਿਰਪਾ ਦ੍ਰਿਸ਼ਟੀ ਦੇ ਨਾਲ ਗੁਰੂ ਜਦੋਂ ਵੇਖ ਲਵੇ ਤੇ ਕੀ ਹੋਏਗਾ, ਦਾਸ ਕਾ ਦੁੱਖ ਬਿਦਾਰਿਓ, ਬਿਦਾਰਿਓ ਭਾਵ ਦੂਰ ਕਰ ਦੇਣਾ ਦੁੱਖ ਦਾਸ ਦਾ। ਗੁਰੂ ਜਦੋਂ ਕਿਰਪਾ ਵਾਲੀ ਦ੍ਰਿਸ਼ਟੀ ਨਾਲ ਵੇਖ ਹੀ ਲੈਣ ਤੇ ਦੁੱਖ ਤੇ ਉਦੋਂ ਹੀ ਦੂਰ ਹੋ ਜਾਂਦੇ ਨੇ। ਜੇ ਤੇ ਇਨਸਾਨ ਅਮਲ ਕਰਦਾ ਹੈ, ਮੰਨਦਾ ਹੈ ਇਸ ਚੀਜ਼ ਨੂੰ, ਤੇ ਫਿਰ ਦੁਬਾਰਾ ਅਰਜ਼ ਕਰਨ ਦਾ ਭਾਵ ਹੈ ਹੁਕਮ ਕਰ ਦੇਣਾ। ਫਿਰ ਤੇ ਹੁਕਮ ਇਸ ਤਰ੍ਹਾਂ ਕਿ ਜਿਵੇਂ ਨੌਕਰ ਨੂੰ ਕਹੀਦਾ, ਹਾਂ ਭਾਈ ਖਾਣਾ ਲਿਆ ਫਟਾਫਟ, ਹਾਂ ਬਈ ਜਲਦੀ ਕਰ, ਇਹ ਕੰਮ ਲੇਟ ਹੋ ਗਿਆ ਛੇਤੀ ਕਰ, ਮੇਰੀ ਗੱਡੀ ਸਾਫ ਕਰ। ਅਸਲ ਵਿੱਚ ਇਨਸਾਨ ਨੇ ਅਰਜ਼ ਔਰ ਹੁਕਮ ਦੇ ਵਿੱਚ ਫਰਕ ਹੀ ਮਿਟਾ ਛੱਡਿਆ। ਇਹੀ ਤਾਂ ਕਾਰਨ ਹੈ ਕਿ ਉਹ ਚੀਜ਼ ਪ੍ਰਵਾਨ ਨਹੀਂ ਹੁੰਦੀ। ਹੁਣ ਜਿਸ ਅੱਗੇ ਜ਼ੋਰ ਨਾ ਚੱਲਈ ਖਲੇ ਕੀ ਚੈ ਅਰਦਾਸ, ਇੱਥੇ ਤਾਂ ਸਾਫ ਸਮਝ ਆ ਰਿਹਾ ਹੈ ਕਿ ਜਿਹਦੇ ਅੱਗੇ ਜ਼ੋਰ ਨਹੀਂ ਚੱਲਦਾ ਉੱਥੇ ਅਰਦਾਸ ਕਰ। ਹੁਣ ਇਹ ਤੇ ਹੋ ਨਹੀਂ ਸਕਦਾ ਕਿ ਮਾਲਕ ਆਪਣੇ ਨੌਕਰ ਅੱਗੇ ਅਰਦਾਸ ਕਰੇ, ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਉਹਨੂੰ ਅਰਦਾਸ ਦੇ ਰੂਪ ਵਿੱਚ ਕਵੇ ਮੇਰਾ ਇਹ ਕੰਮ ਕਰ। ਨੌਕਰ ਨੂੰ ਹੁਕਮ ਹੀ ਕੀਤਾ ਜਾਏਗਾ, ਪਰ ਯਾਦ ਰੱਖਣਾ ਸਾਹਿਬ ਦੇ ਅੱਗੇ ਹੁਕਮ ਨਹੀਂ, ਉੱਥੇ ਤੇ ਕਹੀ ਉੱਥੇ ਅਰਦਾਸ ਹੀ ਬਣ ਆਉਂਦੀ ਹੈ। ਪਰ ਇਨਸਾਨ ਜੋ ਹੈ ਉਸ ਨੂੰ ਇਸ ਚੀਜ਼ ਦਾ ਫਰਕ ਹੀ ਭੁੱਲ ਗਿਆ ਕਿ ਅਰਜ਼ ਕੀ ਹੈ ਔਰ ਹੁਕਮ ਕੀ ਹੈ। ਵਾਰ ਵਾਰ ਆ ਕੇ ਗੁਰੂ ਜੀ ਨੂੰ ਹੁਕਮ ਹੀ ਇਨਸਾਨ ਕਰਦਾ ਹੈ ਕਿ ਸਤਿਗੁਰੂ ਮੇਰੇ ਗੋਡੇ ਵਿੱਚ ਦਰਦ ਹੈ। ਜੇ ਸਤਿਗੁਰੂ ਜੀ ਨਾਲ ਹੀ ਕਿਰਪਾ ਕਰਕੇ ਕਹਿ ਰਹੇ ਨੇ ਸਰਬ ਰੋਗ ਕਾ ਔਖਦ ਨਾਮ, ਧਿਆਨ ਦੇਣਾ ਇਹ ਬੜੀ ਹੀ ਡੂੰਘਾਈ ਵਾਲਾ ਬਚਨ ਹੈ ਸਤਿਗੁਰੂ ਜੀ ਦਾ, ਜੋ ਉਹ ਕਹਿ ਰਹੇ ਨੇ ਸਰਬ ਰੋਗ ਕਾ ਔਖਦ ਨਾਮ। ਔਖਦ ਤੋਂ ਭਾਵ ਹੈ ਦਵਾਈ, ਸਾਰੇ ਰੋਗਾਂ ਦੀ ਦਵਾਈ ਹੈ ਨਾਮ, ਔਰ ਨਾਮ ਕਿਹਦਾ। ਇਹ ਤੇ ਨਹੀਂ ਉੱਠ ਕੇ ਕਹਿ ਦੇਣਾ ਫਲਾਣੇ ਲੀਡਰ ਨੂੰ ਜਾ ਕੇ ਮਿਲਾਂ, ਫਲਾਣੇ ਮੰਤਰੀ ਨੂੰ ਮਿਲਾਂ। ਹੁਣ ਨਾਮ ਤੇ ਉਹਦਾ ਵੀ ਹੋ ਸਕਦਾ, ਕੁਝ ਵੀ ਹੋਵੇ, ਉਹ ਨਾਮ ਜਪਣਾ ਜਿਹੜਾ ਹੈ ਗੁਰੂ ਸਾਹਿਬਾਂ ਨੇ ਨਹੀਂ ਲਿਖਿਆ ਕਿ ਉਹ ਦੁੱਖ ਨੂੰ ਮਿਟਾਏਗਾ। ਉਹ ਕੀ ਕਰੇਗਾ, ਵੱਧ ਤੋਂ ਵੱਧ ਕੁਛ ਦੇ ਦੇਵੇਗਾ, ਪਰ ਉਹ ਉਮਰ ਭਰ ਨਹੀਂ ਹੰਡੇਗਾ। ਉਹ ਵੱਧ ਤੋਂ ਵੱਧ ਕੁਛ ਪੈਸੇ ਦੇਵੇਗਾ, ਉਹ ਪਾਰ ਉਤਾਰਾ ਨਹੀਂ ਕਰਨਗੇ। ਜੇ ਪਾਰ ਉਤਾਰਾ ਕਰਨਗੇ ਤੇ ਸੱਜਣੋ ਉਹ ਗੁਰੂ ਕਾ ਨਾਮ ਹੈ ਸਤਿਗੁਰੂ ਦਾ। ਹੁਣ ਵੇਖੋ ਸਤਿਗੁਰੂ ਜੀ ਦੇ ਉੱਪਰ ਜਦੋਂ ਇਨਸਾਨ ਨੂੰ ਸ਼ਰਧਾ ਆ ਜਾਵੇ, ਉਸ ਵਕਤ ਹੀ ਪਤਾ ਲੱਗੇਗਾ ਕਿ ਅਰਦਾਸ ਔਰ ਹੁਕਮ ਚ ਕੀ ਫਰਕ ਹੈ। ਹੁਕਮ ਕੀਤਾ ਜਾਂਦਾ ਸਿਰਫ ਨੌਕਰ ਨੂੰ, ਪਰ ਅਰਦਾਸ ਕੀਤੀ ਜਾਂਦੀ ਹੈ ਸਾਹਿਬ ਦੇ ਅੱਗੇ, ਬਾਦਸ਼ਾਹ ਦੇ ਅੱਗੇ, ਸ਼ਹਿਨਸ਼ਾਹ ਦੇ ਅੱਗੇ, ਸਤਿਗੁਰੂ ਦੇ ਅੱਗੇ, ਤੇ ਜਿੱਥੇ ਗੁਰੂ ਜੀ ਪਹਿਲਾਂ ਹੀ ਕਿਰਪਾ ਕਰ ਦਿੱਤੀ। ਕਈ ਵਾਰ ਮੇਰੇ ਦਾਦਾ ਗੁਰੂ ਭਾਵ ਮੇਰੇ ਉਸਤਾਦ ਜੀ ਸ਼੍ਰੀ ਮਾਨ ਸੰਤ ਨਿਸ਼ਾਨ ਸਿੰਘ ਜੀ ਦੇ ਉਸਤਾਦ ਪੰਡਿਤ ਗੋਪਾਲ ਸਿੰਘ ਜੀ, ਉਹ ਬੜਾ ਵਧੀਆ ਕਹਿੰਦੇ ਹੁੰਦੇ ਸੀ ਕਿ ਆ ਕੇ ਅਸੀਂ ਅਰਜ਼ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਇਹ ਦੁੱਖ ਹੈ, ਦੂਜੇ ਦਿਨ ਫਿਰ ਆ ਕੇ ਸੱਚੇ ਪਾਤਸ਼ਾਹ ਮੈਨੂੰ ਇਹ ਦੁੱਖ ਹੈ। ਇੱਥੇ ਹੀ ਨਹੀਂ, ਖੋਰੇ ਕਿਤਨੀਆਂ ਕੁ ਅਰਜ਼ਾਂ, ਜੇ ਮੈਂ ਕਹਿੰਦਾ ਇੱਕ ਆਮ ਇਨਸਾਨ ਹੀ ਉਹਦੀ ਡਿਊਟੀ ਜੇ ਸਤਿਗੁਰੂ ਲਾ ਦੇਣ ਭਾਈ ਤੂੰ ਅਰਜ਼ਾਂ ਰੋਜ਼ ਸੁਣਨੀ ਹੈ, ਤੇ ਤੀਸਰੇ ਦਿਨ ਉਹ ਯਾਦ ਰੱਖਣਾ ਕਮਰੇ ਚ ਨਾ ਵੜਨ ਦੇਵੇ ਕਿ ਰੋਜ਼ ਹੀ ਆ ਜਾਂਦਾ। ਪਰ ਸਤਿਗੁਰੂ ਧੰਨ ਨੇ, ਇਸ ਕਰਕੇ ਉਸਨੂੰ ਧੰਨ ਕਹੀਦਾ, ਹਰ ਰੋਜ਼ ਸੁਣਦਾ ਹੈ ਸਾਡੀ, ਹਰ ਰੋਜ਼ ਸੁਣਦਾ ਹੈ, ਪਰ ਫਿਰ ਵੀ ਉਹ ਧੰਨ ਹੈ ਕਿ ਗੁੱਸੇ ਨਹੀਂ ਹੁੰਦਾ, ਫਿਰ ਵੀ ਪਿਆਰ ਕਰਦਾ ਹੈ। ਤੇ ਪੰਡਿਤ ਜੀ ਬੜਾ ਵਧੀਆ ਕਹਿੰਦੇ ਸੀ ਕਿ ਇਸ ਨੇ ਕੁਛ ਲੁਕਾ ਕੇ ਰੱਖਿਆ ਸਾਡੇ ਕੋਲੋਂ, ਇਹਨੇ ਪਹਿਲਾਂ ਹੀ ਹੁਕਮ ਕਰ ਦਿੱਤਾ ਹੈ ਸਰਬ ਰੋਗ ਕਾ ਔਖਦ ਨਾਮ, ਦਵਾਈ ਪਹਿਲਾਂ ਹੀ ਦੇ ਦਿੱਤੀ, ਰੋਗ ਆਇਆ ਹੈ ਕਿ ਨਹੀਂ ਆਇਆ ਦਵਾਈ ਪਹਿਲਾਂ ਹੀ ਸਾਨੂੰ ਦੇ ਦਿੱਤੀ, ਇਹ ਫੜੋ ਦਵਾਈ ਜਪੋ, ਚਾਹੇ ਸੁੱਖ ਲਵੋ, ਚਾਹੇ ਸਮਰਿੱਧੀਆਂ ਲਵੋ, ਚਾਹੇ ਰਿੱਧੀਆਂ ਸਿੱਧੀਆਂ ਲਵੋ, ਚਾਹੇ ਪਰਮਾਤਮਾ ਨੂੰ ਹੀ ਲੈ ਲਵੋ, ਐਸੀ ਦਵਾਈ ਦਿੱਤੀ ਉਸ ਸਤਿਗੁਰੂ ਨੇ। ਨਾਮ ਕਿਵੇਂ ਰੋਗ ਦਾ ਨਾਸ਼ਕ ਹੋਇਆ, ਕਿਉਂਕਿ ਜਦੋਂ ਨਾਮ ਜਪਿਆ ਜਾਏਗਾ ਜੈਸਾ ਸਤਿਗੁਰੂ ਜੀ ਜਣਾ ਰਹੇ ਨੇ ਉਹਦੀ ਕਿਰਪਾ ਦੇ ਨਾਲ, ਨਾਮ ਜਪਣ ਦੇ ਨਾਲ ਕੀ ਹੈ ਕਿ ਸਭ ਤੋਂ ਵੱਡੀ ਬਿਮਾਰੀ ਜਿਹਨੂੰ ਹਉਮੈ ਕਿਹਾ ਜਾਂਦਾ, ਫਿਰ ਉਸ ਤੋਂ ਬਾਅਦ ਜਿਹੜੀ ਸੋਚ ਇਨਸਾਨ ਦੇ ਅੰਦਰ ਜਿਹੜਾ ਹੈ ਇਨਸਾਨ ਉਹਦਾ ਆਨੰਦ ਨਹੀਂ ਲੈ ਰਿਹਾ, ਜੋ ਨਹੀਂ ਹੈ ਉਹਦੀ ਸੋਚ ਵਿੱਚ ਮਰ ਰਿਹਾ ਦਿਨ ਰਾਤ। ਵੇਖੋ ਕੈਸੀ ਹਾਲਤ ਹੈ ਇਨਸਾਨ ਦੀ, ਜੋ ਚੀਜ਼ ਕੋਲ ਹੈ ਉਹਦਾ ਸ਼ੁਕਰ ਨਹੀਂ, ਪਰ ਜਿਹੜੀ ਨਹੀਂ ਉਹਦੇ ਵਾਸਤੇ ਦਿਨ ਰਾਤ ਰੋ ਰਿਹਾ ਹੈ। ਇਹ ਸੋਚ ਜੋ ਹੈ ਜਦੋਂ ਡਾਕਟਰ ਦੇ ਕੋਲੋਂ ਪੁੱਛਿਆ ਜਾਵੇ ਕਿ ਮੇਰੀ ਸਿਹਤ ਠੀਕ ਨਹੀਂ, ਮੇਰਾ ਸਿਰ ਚਕਰਾਉਂਦਾ, ਮੈਨੂੰ ਇਹ ਹੁੰਦਾ, ਉਹ ਕੀ ਕਹੇਗਾ? ਤੂੰ ਸੋਚਦਾ ਜ਼ਿਆਦਾ ਹੈ, ਤੇਰੇ ਅੰਦਰ ਸੋਚ ਜ਼ਿਆਦਾ ਹੈ। ਭਾਵ ਨਾਮ ਜਪਣ ਦੇ ਨਾਲ ਇਨਸਾਨ ਦੀ ਜਿਹੜੀ ਫਾਲਤੂ ਸੋਚ ਹੈ ਉਹ ਖਤਮ ਹੋਏਗੀ, ਇੱਕ ਬਿਮਾਰੀ ਦੇ ਉੱਤੇ ਕੰਟਰੋਲ ਆ ਗਿਆ, ਸੋਚ ਖਤਮ ਹੋਈ ਤੇ ਇਹਦਾ ਮਤਲਬ ਬਿਮਾਰੀ ਵੱਲ ਇਨਸਾਨ ਵਧੇਗਾ ਹੀ ਨਹੀਂ। ਫਿਰ ਉਸ ਤੋਂ ਬਾਅਦ ਗੱਲ ਕਰੀਏ ਹਉਮੈ ਦੀ। ਜਦੋਂ ਇਨਸਾਨ ਨਾਮ ਜਪੇਗਾ, ਜਿਹਦੇ ਅੰਦਰ ਨਾਮ ਹੀ ਵਸ ਗਿਆ, ਜਿਹਨੂੰ ਪਤਾ ਲੱਗ ਗਿਆ ਅਰਜ ਔਰ ਹੁਕਮ ਚ ਕੀ ਫਰਕ ਹੈ, ਹਉਮੈ ਉੱਡ ਗਈ ਔਰ ਜਿੱਥੇ ਗੁਰੂ ਸਵਾਰੇ ਉਹ ਹਉਮੈ ਨਹੀਂ ਤੇ ਹਉਮੈ ਦਾ ਕੰਡਾ ਹੀ ਨਹੀਂ ਅੰਦਰ, ਤੇ ਉਹ ਇਨਸਾਨ ਰੋਗੀ ਕਿਵੇਂ ਹੋਏਗਾ? ਕਿਸੇ ਸੰਤ ਨੂੰ ਵੇਖਿਆ, ਉਹ ਸੰਤ ਚਾਹੇ ਬੁਖਾਰ ਦੇ ਨਾਲ ਤਪਦਾ ਹੋਵੇ ਉਹਦੇ ਮੂੰਹ ਹਾਏ ਨਹੀਂ ਨਿਕਲਦੀ। ਕਾਰਨ ਇਹ, ਉਹਦਾ ਸਰੀਰ ਨਾਮ ਦੇ ਨਾਲ ਜੁੜ ਗਿਆ, ਪ੍ਰਭੂ ਨਾਲ ਜੁੜ ਗਿਆ, ਦੁੱਖ ਨਾਲ ਨਹੀਂ ਜੁੜਿਆ। ਗੁਰੂ ਸਾਹਿਬਾਂ ਦਾ ਬੜਾ ਦੂਰ ਦਾ ਬਚਨ ਹੈ ਕਿ ਸਰਬ ਰੋਗ ਕਾ ਔਖਦ ਨਾਮ। ਫਿਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਬੁਖਾਰ ਦੀ, ਸਿਰ ਦਰਦ ਦੀ, ਇਹਨਾਂ ਦੀ ਦਵਾਈ ਤੇ ਡਾਕਟਰ ਦੇ ਦੇਵੇ, ਨਾਮ ਦੀ ਕੀ ਵਿਸ਼ੇਸ਼ਤਾ ਹੋਈ? ਤੇ ਯਾਦ ਰੱਖਣਾ, ਜਦੋਂ ਆ ਕੇ ਜਮਰਾਜ ਨੇ ਬਾਂਹ ਫੜਨੀ ਉਦੋਂ ਡਾਕਟਰ ਨੂੰ ਆਵਾਜ਼ ਮਾਰ ਕੇ ਕਹਿਣਾ ਕੋਈ ਆ ਭਾਈ ਬਚਾ ਲੈ ਇਹਦੇ ਕੋਲੋਂ, ਉਦੋਂ ਸਿਰਫ ਉਸ ਸਤਿਗੁਰੂ ਦੇ ਨਾਮ ਨੇ ਕਿਰਪਾ ਕਰਨੀ ਹੈ। ਯਾਦ ਰੱਖਣਾ ਸਰਬ ਰੋਗ, ਇੱਥੇ ਸਤਿਗੁਰੂ ਜੀ ਨੇ ਚੰਗੀ ਤਰ੍ਹਾਂ ਇਸ ਨੂੰ ਖੋਲ ਕੇ ਦੱਸਿਆ ਹੈ ਕਿ ਸਰਬ ਰੋਗ। ਹੁਣ ਸਰਬ ਰੋਗ ਦੇ ਵਿੱਚ ਸਾਰੇ ਰੋਗ ਆ ਜਾਂਦੇ ਨੇ, ਅੰਦਰੂਨੀ ਬਾਹਰੀ। ਅਸੀਂ ਕਈ ਇਤਿਹਾਸ ਅਜਿਹੇ ਸੁਣੇ ਨੇ ਜਿਨ੍ਹਾਂ ਦੇ ਵਿੱਚ ਉਸ ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਦੇ ਵੇਲੇ ਦੀ ਗੱਲ ਲੈ ਲਵੋ, ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਦੀ, ਭਾਵ ਕਿਸੇ ਵੀ ਸਤਿਗੁਰੂ ਦੇ ਵਕਤ ਦੀ ਗੱਲ ਲੈ ਲਵੋ, ਕਿ ਉਸ ਵਕਤ ਮੁਰਦਿਆਂ ਦੇ ਵਿੱਚ ਵੀ ਜਾਨ ਪਈ। ਕੋਈ ਖੇਡ ਹੈ, ਕੋਈ ਮਜ਼ਾਕ ਹੈ ਕਿ ਮੁਰਦੇ ਵਿੱਚ ਕੋਈ ਜਾਨ ਪਾ ਦਿੰਦਾ? ਅਸਲ ਵਿੱਚ ਇਹ ਪਾਵਰ ਕਾਹਦੀ ਹੈ? ਉਸ ਸਤਿਗੁਰੂ ਦੇ ਨਾਮ ਦੀ। ਹੁਣ ਤੁਲਸੀ ਜੀ ਬੜਾ ਵਧੀਆ ਕਹਿੰਦੇ ਨੇ, ਕਹਿੰਦੇ ਨੇ ਰਾਮ ਤੇ ਵੱਡੋ ਰਾਮ ਕੋ ਨਾਮੂ, ਕਿ ਰਾਮ ਤੋਂ ਵੱਡੀ ਵੀ ਇੱਕ ਚੀਜ਼ ਹੈ। ਹੁਣ ਸਾਰੇ ਹੈਰਾਨ ਕਿ ਉਸ ਰਾਮ ਦੇ ਚਰਨਾਂ 'ਚ ਅਸੀਂ ਝੁਕਦੇ ਰਹੇ, ਇਹਦੇ ਤੋਂ ਵੱਡੀ ਚੀਜ਼ ਕਿਹੜੀ ਆ ਗਈ ਜੋ ਸਾਨੂੰ ਨਹੀਂ ਪਤਾ? ਤੇ ਉੱਥੇ ਵੀ ਦੱਸਿਆ ਉਹ ਹੈ ਉਹਦਾ ਨਾਮ, ਉਹ ਹੈ ਉਸ ਸਤਿਗੁਰੂ ਦਾ ਨਾਮ। ਸੋ ਸਾਧ ਸੰਗਤ ਜੀਓ, ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੋ ਇਹੀ ਆਪਣੇ ਮਾਤਾ ਜੀ ਨੂੰ ਕਹਿ ਰਹੇ ਹਨ, ਔਰ ਉਸ ਦੇ ਨਾਲ ਗੱਲ ਆਪਣੀ ਤੁਰੀ ਸੀ ਉਹਨਾਂ ਮਸੰਦਾਂ ਦੇ ਕੋਲੋਂ ਜੋ ਕਿ ਸਤਿਗੁਰੂ ਜੀ ਨੂੰ ਆ ਕੇ ਸਿੱਖਿਆ ਦੇ ਰਹੇ ਨੇ। ਪਰ ਯਾਦ ਰੱਖਣਾ, ਜਦੋਂ ਇਨਸਾਨ ਨੂੰ ਇਹੀ ਭਾਵਨਾ ਪਤਾ ਲੱਗਿਆ ਅਰਜ ਕੀ ਹੈ ਔਰ ਹੁਕਮ ਕੀ ਹੈ, ਅਸਲ ਵਿੱਚ ਬਹੁਤੀ ਜ਼ਿਆਦਾ ਅਰਜ ਦਾ ਨਕਾਬ ਪਾ ਕੇ ਅਸੀਂ ਹੁਕਮ ਹੀ ਕਰੀ ਜਾਂਦੇ ਹਾਂ ਗੁਰੂ ਨੂੰ, ਸਤਿਗੁਰੂ ਜੀ ਇਹ ਕੁਝ ਕਰ ਦਿਓ। ਹੁਣ ਜਿਹੜਾ ਅਸੀਂ ਕਹਿ ਰਹੇ ਹਾਂ ਕਰ ਦਿਓ, ਇਹਦਾ ਮਤਲਬ ਕਿ ਅਸੀਂ ਹੁਕਮ ਕਰਦੇ ਹਾਂ ਤੈਨੂੰ। ਔਰ ਜਦੋਂ ਇਨਸਾਨ ਨੂੰ ਇਹ ਚੀਜ਼ ਦੀ ਸਮਝ ਆ ਗਈ ਤੇ ਫਿਰ ਗੁਰਬਾਣੀ ਦਾ ਉਹ ਮਹਾਂਵਾਕ ਆਪਣੇ ਆਪ ਇਹਦੇ ਅੰਦਰ ਘਰ ਕਰੇਗਾ। ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਜਦੋਂ ਉਸ ਨੂੰ ਪਤਾ ਹੀ ਲੱਗ ਗਿਆ ਕਿ ਅਰਦਾਸ ਤੇ ਉਹ ਸੁਣਦਾ ਹੀ ਪਿਆ, ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ? ਗੁਰਬਾਣੀ ਦੇ ਉਹ ਪਾਠ ਹਨ ਜਿਨ੍ਹਾਂ ਉੱਤੇ ਸਤਿਗੁਰੂ ਜੀ ਸਾਨੂੰ ਦੱਸਿਆ, ਇਸ ਜੀਵ ਨੂੰ ਉਹ ਸਦਾ ਹੀ ਸੁਣਦਾ, ਸਦਾ ਹੀ ਵੇਖਦਾ। ਭਾਵ ਜਦੋਂ ਤੂੰ ਸੁੱਤਾ ਵੀ ਅੰਦਰ ਦੇ ਭਾਵ ਦੇ ਵਿੱਚ ਗਵਾਚਾ ਹੁੰਦਾ ਹੈ, ਗੁਰੂ ਉਦੋਂ ਵੀ ਸੁਣਦਾ। ਜਦੋਂ ਤੂੰ ਸੁਪਨੇ ਦੇ ਵਿੱਚ ਵੀ ਘੁੰਮਦਾ ਹੁੰਦਾ, ਉਦੋਂ ਵੀ ਸਤਿਗੁਰੂ ਜਾਗਦਾ ਹੈ, ਸੁਣਦਾ ਹੈ। ਇੱਕੋ ਸਤਿਗੁਰ ਜਾਗਤਾ ਸਗਲ ਸੂਤਾ ਸੰਸਾਰ। ਹੇ ਇਨਸਾਨ, ਤੂੰ ਤੇ ਜਾਗਦਾ ਵੀ ਸੁੱਤਾ ਹੈ ਔਰ ਸੁੱਤਾ ਤੇ ਸੁੱਤਾ ਹੈ ਹੀ ਹੈ। ਹੁਣ ਇਹਦਾ ਭਾਵ ਕੀ ਹੋਇਆ? ਬੜੀ ਹੀ ਡਿਫੀਕਲਟ ਜੀ ਗੱਲ ਹੈ ਕਿ ਇਨਸਾਨ ਜਾਗਦਾ ਵੀ ਸੁੱਤਾ ਹੈ। ਭਾਵ ਜਦੋਂ ਇਨਸਾਨ ਜਾਗ ਰਿਹਾ ਹੈ ਦੁਨੀਆਂ ਦੇ ਵਿੱਚ, ਹੁਣ ਜਾਗਣਾ ਕਿਹਾ ਕਿਹਨੂੰ ਹੈ? ਜਾਗਣ ਦਾ ਭਾਵ ਹੈ ਗੁਰੂ ਦੇ ਚਰਨਾਂ ਵਿੱਚ ਆਵੇ, ਨਾਮ ਜਪੇ, ਸਤਿਗੁਰੂ ਨੂੰ ਸੌਂਪ ਦੇਵੇ, ਉਹਨੂੰ ਜਾਗਰਤ ਅਵਸਥਾ ਵਾਲਾ ਕਿਹਾ। ਪਰ ਜਿਹੜਾ ਬੰਦਾ ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨੀਆਂ ਦੇ ਧੰਦਿਆਂ ਵਿੱਚ ਗਵਾਚ ਗਿਆ, ਇਹ ਮੇਰਾ ਉਹ ਮੇਰਾ ਉਹ ਵੀ ਮੇਰਾ ਹੋ ਜਾਵੇ, ਉੱਥੇ ਗੁਰੂ ਹੀ ਭੁੱਲ ਗਿਆ ਦਾਤ ਪਿਆਰੀ, ਤੇ ਕੀ ਹੋਇਆ ਵਿਸਰਿਆ ਦਾਤਾਰਾ। ਜਿਹਨੇ ਦਾਤ ਦਿੱਤੀ ਉਹ ਭੁੱਲ ਗਿਆ ਤੇ ਦਾਤਾਂ ਨਾਲ ਪਿਆਰ ਹੈ, ਇਹ ਪਦਾਰਥ ਮੇਰਾ, ਇਹ ਧੀ ਪੁੱਤਰ ਮੇਰਾ। ਇਹ ਨੀ ਮੈਂ ਕਹਿੰਦਾ ਉਹ ਬੁਰੇ ਨੇ, ਦਿੱਤੇ ਤੇ ਉਹਦੇ ਹੀ ਨੇ, ਪਰ ਯਾਦ ਵੀ ਤੇ ਉਹਨੂੰ ਹੀ ਰੱਖਣਾ ਹੈ ਆਪਾਂ। ਸੋ ਇਸ ਕਰਕੇ ਸਤਿਗੁਰੂ ਜੀ ਦਰਸਾਉਂਦੇ ਹਨ ਕਿ ਜਦੋਂ ਤੈਨੂੰ ਪਤਾ ਲੱਗ ਗਿਆ, ਉਹ ਸਦਾ ਹੀ ਸੁਣਦਾ, ਸਦਾ ਹੀ ਵੇਖਦਾ, ਤੇ ਉਸ ਵਕਤ ਪਤਾ ਜਦੋਂ ਲੱਗ ਗਿਆ, ਇਹਦੇ ਅੱਗੇ ਹੁਕਮ ਨਹੀਂ, ਇੱਥੇ ਤੇ ਅਰਦਾਸ ਬਣ ਆਉਂਦੀ ਹੈ, ਉਸ ਵਕਤ ਤੂੰ ਸਿੱਖ ਹੋ ਸਕਦਾ ਹੈ, ਨਹੀਂ ਤੇ ਤੂੰ ਭੁੱਲਿਆ ਭਟਕਿਆ ਹੀ ਇਨਸਾਨ ਹੈ। ਸੋ ਇਹਨਾਂ ਮਸੰਦਾਂ ਦੀ ਹਾਲਤ ਵੀ ਐਸੀ ਹੈ ਕਿ ਗੋਬਿੰਦ ਪਾਤਸ਼ਾਹ ਜੀ ਨੂੰ ਆ ਕੇ ਸਮਝਾਉਂਦੇ ਹਨ, ਦੱਸਦੇ ਹਨ ਕਿ ਸਤਿਗੁਰੂ ਜੀ ਇਸ ਅਸਥਾਨ ਦੇ ਉੱਪਰ ਭਾਵ ਸ਼੍ਰੀ ਪਟਨਾ ਸਾਹਿਬ ਵਿੱਚ ਰਹਿਣਾ ਆਪ ਜੀ ਵਾਸਤੇ ਬੜਾ ਹੀ ਸੁਖਦ ਹੋਵੇਗਾ।
ਸਦਾ ਗੁਜ਼ਾਰਤ ਹੈ ਇਮ ਅਰਜ਼ੀ।
ਔਰ ਬਾਅਦ ਵਿੱਚ ਕਹਿੰਦੇ ਨੇ ਪਾਤਸ਼ਾਹ ਅਸੀਂ ਤੇ ਸਦਾ ਹੀ ਐਵੇਂ ਹੀ ਅਰਜ਼ ਕਰਦੇ ਹਾਂ।
ਸੁਣ ਸਤਿਗੁਰ ਬੋਲੇ ਬਚ ਪਾਵਨ।
ਬਚ ਪਾਵਨ ਭਾਵ ਪਵਿੱਤਰ ਬਚਨ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਮਸੰਦਾਂ ਦੇ ਕੋਲੋਂ ਸਾਰਾ ਕੁਝ ਸੁਣ ਲਿਆ, ਤੇ ਫਿਰ ਮੇਰੇ ਸਤਿਗੁਰੂ ਜੀ ਉਸ ਵਕਤ ਪਵਿੱਤਰ ਬਚਨ ਉਚਾਰਦੇ ਹਨ।
ਹਮਨੇ ਮੱਧਰ ਦੇਸ਼ ਕੋ ਜਾਵਨ।
ਇੱਕੋ ਹੀ ਗੱਲ ਕਹੀ ਕਿ ਸਿੱਖੋ ਮੈਂ ਤਾਂ ਪੰਜਾਬ ਦੇਸ਼ ਹੀ ਜਾਣਾ ਹੈ।
ਕਾਰਜ ਤੇ ਠਾਂ ਬਸ ਕਰਨੇ।
ਫਿਰ ਦੱਸਿਆ ਕਿ ਮੇਰਾ ਉੱਥੇ ਜਾਣ ਦਾ ਮਨੋਰਥ ਇਹ ਨਹੀਂ ਕਿ ਉੱਥੇ ਸੁਖ ਵਾਲੇ ਹੋਣਗੇ, ਜਾਂ ਇੱਥੋਂ ਜਾਣ ਦਾ ਮਤਲਬ ਇਹ ਨਹੀਂ ਕਿ ਇੱਥੇ ਦੁੱਖ ਹੈ ਕੋਈ, ਕਿਉਂਕਿ ਸਾਧ ਸੰਗਤ ਜੀ ਗੁਰੂ ਹੋਵੇ ਤੇ ਸੁਖ ਔਰ ਦੁੱਖ ਨਾਲ ਉਹਨੂੰ ਕੀ ਮਤਲਬ। ਜੇ ਸੁਖ ਦੁੱਖ ਨਾਲ ਮਤਲਬ ਹੁੰਦਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ, ਉਹਨਾਂ ਨੂੰ ਦੁੱਖ ਕਿਉਂ ਨਾ ਲੱਗਾ। ਕਵੀ ਸੰਤੋਖ ਸਿੰਘ ਜੀ ਇੱਥੇ ਤੱਕ ਜ਼ਿਕਰ ਕਰਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਪਿਤਾ ਉਸ ਤੱਤੀ ਤਵੀ ਦੇ ਉੱਤੇ ਬੈਠਦੇ ਨੇ, ਅੱਗ ਦੇ ਅੰਦਰ ਵਿਚਾਰ ਆਉਂਦੀ ਹੈ ਕਿ ਕੀ ਕਰਨ ਲੱਗੀ ਹੈ, ਉਹ ਜਗਤ ਦਾ ਮਾਲਕ ਤਵੀ ਤੇ ਬਹਿ ਗਿਆ। ਉਸ ਵਕਤ ਅੱਗ ਨੇ ਆਪਣਾ ਸੁਭਾਅ ਹੀ ਬਦਲ ਲਿਆ, ਠੰਡੀ ਸੀਤ ਹੋ ਗਈ। ਪਰ ਸਤਿਗੁਰੂ ਜੀ ਉਸ ਵਕਤ ਵਿਚਾਰ ਕੀਤੀ ਕਿ ਜੇ ਸਰੀਰ ਨੂੰ ਦੁੱਖ ਨਾ ਕੋਈ ਆਇਆ, ਲੋਕਾਂ ਨੇ ਕਹਿਣਾ ਹਿੰਦੂਆਂ ਦਾ ਪੀਰ ਜਿਹੜਾ ਹੈ, ਹਿੰਦੂਆਂ ਦਾ ਗੁਰੂ ਕਰਾਮਾਤਾਂ ਵਿਖਾਉਂਦਾ। ਉਸ ਵਕਤ ਸਤਿਗੁਰੂ ਜੀ ਆਪਣੀ ਮਰਜ਼ੀ ਦੇ ਨਾਲ ਆਪਣੇ ਸਰੀਰ ਤੇ ਛਾਲੇ ਕੀਤੇ ਸੀ, ਭਾਵ ਸਤਿਗੁਰੂ ਨੂੰ ਦੁੱਖ ਤਕਲੀਫ ਨਾਲ ਕੋਈ ਮਤਲਬ ਨਹੀਂ, ਸਿਰਫ ਉਹਨਾਂ ਨੇ ਵੇਖਣਾ ਹੈ ਮੇਰਾ ਇੱਥੇ ਆਉਣ ਦਾ ਪ੍ਰਯੋਜਨ ਕੀ ਹੈ, ਕਾਰਨ ਕੀ ਹੈ। ਉਹ ਸਿਰਫ ਕਾਰਨ ਨੂੰ ਪਹਿਲ ਦਿੰਦੇ ਨੇ ਕੀ ਭਾਵ ਹੈ। ਗੋਬਿੰਦ ਪਾਤਸ਼ਾਹ ਨੂੰ ਸੁੱਖ ਦੁੱਖ ਦੇ ਭਾਵ ਨਾਲ ਮਤਲਬ ਨਹੀਂ, ਇੱਥੇ ਉਹ ਇਸ ਚੀਜ਼ ਨੂੰ ਸਪਸ਼ਟ ਕਰਦੇ ਨੇ। ਸਿੱਖਾਂ ਨੂੰ ਉਹਨਾਂ ਮਸੰਦਾਂ ਨੂੰ ਕਹਿਆ ਕਿ ਪੰਜਾਬ ਵਿੱਚ ਜਾਣ ਦਾ ਮਤਲਬ ਹੈ ਕਿ ਬਹੁਤ ਸਾਰੇ ਕਰਮ ਪੰਜਾਬ ਵਿੱਚ ਜਾ ਕੇ ਮੈਂ ਕਰਨੇ ਹਨ।
ਬਿਦਤ ਅਬਿਦਤ ਕਹਾ ਕੋ ਬਰਨੇ।
ਕੁਛ ਅਜਿਹੇ ਨੇ ਜੋ ਤੁਹਾਨੂੰ ਦੱਸ ਸਕਦਾ, ਪਰ ਕੁਝ ਅਜਿਹੇ ਕੰਮ ਹਨ ਜਿਹੜੇ ਦੱਸ ਨਹੀਂ ਸਕਦਾ, ਭਾਵ ਇਤਨੇ ਕੁ ਕੰਮ ਹਨ ਪੰਜਾਬ ਵਿੱਚ ਜੋ ਮੈਂ ਵਰਣਨ ਨਹੀਂ ਕਰ ਸਕਦਾ।
ਨਿਸ਼ਚੈ ਇਨਕੋ ਰਿਦਾ ਗਮਨ ਮੈਂ।
ਅਖੀਰ ਜਦੋਂ ਸਾਰੇ ਯਤਨ ਕਰ ਹਟੇ, ਹਰੇਕ ਹੱਥ ਕੰਡਾ ਪਨਾ ਲਿਆ, ਤੇ ਅਖੀਰ ਸਾਰੇ ਮਸੰਦ ਇਹ ਸਮਝ ਗਏ।
ਸਿੱਖ ਮਸੰਦਨ ਜਾਨੀ ਮਨ ਮੈਂ।
ਸਾਰਿਆਂ ਨੇ ਜਾਣ ਲਈ ਕਿ ਇਹ ਆਪਣੇ ਹਿਰਦੇ ਦੀ ਮੰਨਣ ਵਾਲੇ ਹਨ, ਇਹ ਮਾਲਕ ਹਨ, ਸਵਾਮੀ ਹਨ, ਕੁਝ ਵੀ ਹਿਰਦੇ ਦੀ ਭਾਵਨਾ ਉਵੇਂ ਹੀ ਕਰਨਗੇ, ਭਾਵ ਇਹਨਾਂ ਨੇ ਪੱਕੀ ਸੋਚ ਬਣਾ ਲਈ ਹੈ।
ਤੂਸ਼ਨ ਹੋਏ ਕਛ ਨਾ ਬਖਾਨੀ।
ਅਖੀਰ ਸਾਰੇ ਮਸੰਦ ਸਾਰੀ ਸੰਗਤ ਚੁੱਪ ਕਰ ਗਏ, ਕੋਈ ਵੀ ਕਿਸੇ ਨੇ ਬਚਨ ਨਾ ਕੀਤਾ।
ਗਮਨੇ ਸਦਨ ਬੰਦਨਾ ਠਾਨੀ।
ਅਖੀਰ ਨਮਸਕਾਰ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਹਨ।
ਜਗਤ ਸੇਠ ਪਟਨੇ ਪੁਰ ਵਾਸੀ।
ਤੇ ਇੱਥੇ ਕਵੀ ਜੀ ਇੱਕ ਅਜਿਹੇ ਰੰਗ ਰਤੜੇ ਅਜਿਹੇ ਪ੍ਰੇਮ ਦੇ ਵਿੱਚ ਡੁੱਬੇ ਹੋਏ ਮਹਾਤਮਾ ਦਾ ਜ਼ਿਕਰ ਕਰਦੇ ਨੇ। ਮੈਂ ਲਵਜ ਵਲਤੇ ਹੈ ਮਹਾਤਮਾ, ਮਹਾਤਮਾ ਦਾ ਮਤਲਬ ਹੈ ਮਹਾਨ ਆਤਮਾ। ਮਹਾਨ ਆਤਮਾ ਕਿਸ ਦੀ ਹੋਏਗੀ ਜਿਹਦੇ ਅੰਦਰ ਗੁਰੂ ਵਾਸਤੇ ਪਿਆਰ ਹੋਵੇ, ਸਮਰਪਣ ਦੀ ਭਾਵਨਾ ਹੋਵੇ, ਸ਼ਰਧਾ ਹੋਵੇ। ਹਾਂ, ਇੱਕ ਅਜਿਹਾ ਹੀ ਗੁਰੂ ਕਾ ਸਿੱਖ ਜਿਸ ਨੂੰ ਜਗਤਾ ਸੇਠ ਕਹਿਆ ਜਾਂਦਾ ਹੈ।
ਗੁਰ ਕੋ ਸੇਵਕ ਬਹੁ ਧਨ ਪਾਸੀ,
ਜੋ ਸਤਿਗੁਰੂ ਪਾਤਸ਼ਾਹ ਜੀ ਦਾ ਬੜਾ ਹੀ ਅਨਿੰਨ, ਬੜਾ ਹੀ ਪਿਆਰਾ ਸਿੱਖ ਹੈ, ਔਰ ਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਸੀ।
ਗਮਨ ਗੁਰੂ ਕੋ ਨਿਸ਼ਚੈ ਪਇਓ,
ਨਿਸ਼ਚੈ ਭਾਵ ਇਸ ਨੂੰ ਪਤਾ ਲੱਗਿਆ ਕਿ ਸਾਹਿਬ ਪਾਤਸ਼ਾਹ ਇਸ ਸਥਾਨ ਤੋਂ ਜਾ ਰਹੇ ਹਨ।
ਜਬ ਐਸੇ ਸ਼੍ਰੋਣਨ ਸੁਣ ਲਇਓ,
ਇਸ ਜਗਤ ਸੇਠ ਨੇ ਕਿਸੇ ਦੇ ਕੋਲੋਂ ਜਦੋਂ ਸੁਣਿਆ ਕਿ ਗੋਬਿੰਦ ਪਾਤਸ਼ਾਹ ਇੱਥੋਂ ਚੱਲੇ ਹਨ,
ਲੈ ਮਿਸ਼ਟਾਨ ਰੁਚਿਰ ਪਕਵਾਨ,
ਤੇ ਬੜੇ ਪ੍ਰੇਮ ਦੇ ਨਾਲ ਕਈ ਤਰ੍ਹਾਂ ਦੇ ਮਿਸ਼ਟਾਨ ਆਦਿਕ ਮਿੱਠੇ ਪਦਾਰਥ ਆਦਿਕ ਲੈ ਕੇ
ਭਰੇ ਥਾਰ ਬਹੁ ਧਰ ਧਰ ਪਾਨ,
ਕਈ ਤਰ੍ਹਾਂ ਦੇ ਪਦਾਰਥਾਂ ਦੇ ਥਾਲ ਭਰੇ ਹੋਏ ਆਪਣੇ ਨਾਲ ਇਹ ਆਪਣੇ ਦਾਸਾਂ ਨੂੰ ਲੈ ਜਾਂਦਾ ਹੈ, ਜਿਨ੍ਹਾਂ ਦੇ ਹੱਥਾਂ ਦੇ ਉੱਪਰ ਇਹ ਥਾਲ ਸਨ।
ਸ੍ਰੀ ਸਤਿਗੁਰ ਕੇ ਟਿਗ ਚੱਲ ਆਇਓ,
ਤੇ ਫਿਰ ਤੁਰਦਾ ਹੋਇਆ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਕੋਲ ਆ ਜਾਂਦਾ ਹੈ।
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜ ਕੇ ਫਿਰ ਆਪਣੇ ਸੀਸ ਨੂੰ ਸਤਿਗੁਰੂ ਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਨਿਵਾ ਦਿੱਤਾ।
ਦੋਨੋ ਮਾਤਨ ਕੋ ਕਰ ਨਮੋ,
ਸ਼੍ਰੀ ਮਾਤਾ ਨਾਨਕੀ ਜੀ, ਸ਼੍ਰੀ ਮਾਤਾ ਗੁਜਰੀ ਜੀ, ਭਾਵ ਦੋਵੇਂ ਮਾਤਾਵਾਂ ਨੂੰ ਵੀ ਇਸ ਜਗਤ ਸੇਠ ਨੇ ਨਮਸਕਾਰ ਕੀਤੀ।
ਹੱਥ ਬੰਦ ਬੋਲਿਓ ਤੇਹ ਸਮੋ
ਉਸ ਵਕਤ ਫਿਰ ਸੇਠ ਜੀ ਹੱਥ ਜੋੜ ਕੇ ਬਚਨ ਕਰਦੇ ਹਨ।
ਸ੍ਰੀ ਪ੍ਰਭ ਜਗਤ ਜੇਤਨੀ ਮਾਇਆ,
ਹੇ ਪ੍ਰਭੂ ਸਤਿਗੁਰੂ ਜੀ, ਜਗਤੇ ਸੇਠ ਦੇ ਕੋਲ ਤੇਰੇ ਬਣਾਏ ਇਸ ਸਿੱਖ ਦੇ ਕੋਲ ਜਿਤਨੀ ਕੁ ਮਾਇਆ ਹੈ,
ਸਭ ਤੁਮਰੀ ਬਖਸ਼ੀ ਕਰ ਦਇਆ।
ਪਾਤਸ਼ਾਹ, ਇਹ ਜੇ ਮੇਰੇ ਕੋਲ ਹੈ ਤੇਰੀ ਦਇਆ ਹੈ, ਭਾਵ ਆਪ ਜੀ ਦੀ ਦਇਆ ਦੇ ਨਾਲ ਹੀ ਆਪ ਦੇ ਇਸ ਸਿੱਖ ਦੇ ਕੋਲ ਸਭ ਕੁਛ ਹੈਗਾ ਏ।
ਦਈ ਆਪ ਕੀ ਵਰਤ ਹੈ ਸਾਰੇ,
ਪਰ ਪਾਤਸ਼ਾਹ ਮੈਂ ਹੀ ਨਹੀਂ, ਸਾਰਾ ਜਗਤ ਆਪ ਜੀ ਦਾ ਹੀ ਦਿੱਤਾ ਹੋਇਆ ਪਦਾਰਥ ਵਰਤਦਾ ਹੈ।
ਜਾਣਤ ਇਸ ਬਿਧੀ ਕੋ ਸਿੱਖ ਪਾਰੇ,
ਔਰ ਬੜਾ ਹੀ ਕਮਾਲ ਦਾ ਬਚਨ ਕੀਤਾ ਨਾਲ ਹੀ ਇਸ ਸੇਠ ਨੇ ਕਿ ਦੇ ਤੇ ਆਪ ਰਹੇ ਹੋਰ ਵਰਤ ਵੀ ਸਾਰਾ ਜਗਤ ਰਹਿਆ ਹੈ, ਪਰ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਜਾਣਦਾ ਹੈ। ਵਿਰਲਾ ਕਿਹੜਾ? ਜਿਹੜੇ ਸਿੱਖ ਭਾਰੇ ਨੇ, ਭਾਰੇ ਤੋਂ ਭਾਵ ਇੱਥੇ ਵਜਨ ਵਾਲਾ ਭਾਰ ਨਹੀਂ, ਇੱਥੇ ਭਾਰੇ ਤੋਂ ਭਾਵ ਸਿਆਣੇ ਸੋਝੀ ਵਾਲੇ, ਜਿਨ੍ਹਾਂ ਉੱਤੇ ਸਤਿਗੁਰੂ ਜੀ ਤੇਰੀ ਕਿਰਪਾ ਹੋਵੇ, ਉਹੀ ਇਸ ਭਾਵ ਨੂੰ ਜਾਣ ਸਕਦੇ ਨੇ ਕਿ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਦੇ ਦੇ ਤੋਟ ਨਾ ਆਵਈਆ ਗਣਤ ਭਰੇ ਭੰਡਾਰ। ਉਸ ਗੁਰੂ ਵਾਸਤੇ ਲਿਖਿਆ ਹੈ ਕਿ ਦੱਦਾ ਦਾਤਾ ਏਕੋ ਹੈ, ਇੱਕੋ ਹੈ, ਦੋ ਨਹੀਂ ਦਾਤੇ, ਦੋ ਦਾਤੇ ਹੋ ਹੀ ਨਹੀਂ ਸਕਦੇ, ਦਾਤਾ ਇੱਕੋ ਹੋਏਗਾ। ਸੋ ਉਹ ਸਾਰਿਆਂ ਨੂੰ ਦੇ ਰਿਹਾ ਹੈ, ਤੇ ਫਿਰ ਪੁੱਛਿਆ ਭਾਈ ਕਦੋਂ ਕਦਾ ਦਿੰਦਾ ਪਿਆ ਦਾਤਾ, ਤੇ ਫਿਰ ਸਤਿਗੁਰੂ ਜੀ ਦੱਸਦੇ ਨੇ ਕਿ ਅਜਿਹੇ ਸਮੇਂ ਤੋਂ ਪਹਿਲੋ ਦੇਤਾ ਰਿਜਕ ਉਪਾਹਾ, ਪਿੱਛੋ ਦੇਤਾ ਜੰਤ ਉਪਾਹਾ। ਪਹਿਲਾਂ ਤੂੰ ਐਸਾ ਦਾਤਾ ਰਹੇ, ਇਨਸਾਨ ਦਾ ਜਨਮ ਵੀ ਨਹੀਂ ਸੀ ਹੋਇਆ, ਪਹਿਲਾਂ ਹੀ ਰਿਜਕ ਦਾ ਇੰਤਜ਼ਾਮ ਕਰਦਾ ਹੈ। ਤੁਦ ਜੇਵਟ ਦਾਤਾ ਅਵਰ ਨਾ ਸਵਾਮੀ, ਲਵੈ ਨਾ ਕੋਈ ਲਾਵਣਿਆ। ਸਤਿਗੁਰੂ, ਤੇਰੇ ਵਰਗਾ ਸ਼ਹਿਨਸ਼ਾਹ ਕੌਣ ਹੋ ਸਕਦਾ? ਜੇ ਗੱਲ ਕਰਾਂ ਮੈਂ ਦੂਜੇ ਦੀ ਕਿਸੇ ਦੀ, ਤੇ ਉਹਦੇ ਕੋਲ ਤੇ ਜਾਣ ਦੀ ਦੇਰ ਹੈ, ਕੁਝ ਕੁ ਦਿਨ ਸੁੱਖ ਤੇ ਮਿਲੇਗਾ, ਕੁਝ ਕੁ ਦਿਨ ਪਦਾਰਥ ਤਾਂ ਮਿਲਣਗੇ, ਪਰ ਕੁਝ ਕੁ ਦਿਨਾਂ ਬਾਅਦ ਮਿਲੇਗਾ ਕੀ? ਉਥੋਂ ਧੱਕੇ ਹੀ ਮਿਲਣਗੇ, ਉਹ ਨੇੜੇ ਨਹੀਂ ਲਾਉਂਦਾ, ਉਹ ਤੇ ਆਪ ਹੀ ਆਪਣੇ ਬਾਰੇ ਸੋਚਦਾ ਹੈ। ਪਰ ਸਤਿਗੁਰੂ, ਦਾਤਾ ਤੂੰ ਹੀ ਹੈ, ਤੇਰੀ ਦੇਣ ਦੀ ਅਜਿਹੀ ਸਮਰੱਥਾ ਹੈ, ਤੇਰੀਆਂ ਦਾਤਾਂ ਅਜਿਹੀਆਂ ਹਨ ਕਿ ਦੇਦੇ ਤੋਟ ਨਾ ਆਵਈ, ਤੋਟ ਨਹੀਂ ਆਈ ਕਦੀ, ਕਦੋਂ ਦਾ ਤੂੰ ਦੇ ਰਿਹਾ ਹੈ। ਕੇਤੇ ਲੈ ਲੈ ਮੁੱਕਰ ਪਾਹੇ, ਕਈ ਅਜਿਹੇ ਜੀਵ ਜਿਨ੍ਹਾਂ ਵਾਸਤੇ ਦੱਸਿਆ ਕਿ ਲੈ ਕੇ ਮੁੱਕਰ ਗਏ, ਕਈਆਂ ਦੀ ਅਜਿਹੀ ਹਾਲਤ, ਫਿਰ ਦੇਦਾ ਦੇ ਲੈਦੇ ਥੱਕ ਪਾਹੇ, ਉਸ ਵਾਸਤੇ ਦੱਸਿਆ ਕਿ ਉਹ ਦਾਤਾਂ ਦੇਈ ਗਿਆ ਪਰ ਇਨਸਾਨ ਲੈਂਦਾ ਥੱਕ ਗਿਆ, ਗੁਰੂ ਦਾਤਾਂ ਦਿੰਦਾ ਨਾ ਥੱਕਿਆ, ਐਸਾ ਸਤਿਗੁਰੂ ਹੈ। ਸੋ ਉਸ ਸੇਠ ਨੇ ਬੇਨਤੀ ਕੀਤੀ, ਪਾਤਸ਼ਾਹ ਤੂੰ ਸਾਰਿਆਂ ਨੂੰ ਦੇ ਰਿਹਾ ਹੈ,
ਮੈਂ ਹਾਂ ਦਾਸ ਆਪ ਕੋ ਜੋਈ।
ਇਹ ਸਤਿਗੁਰੂ ਜੀਓ, ਜੋ ਮੈਂ ਆਪ ਦਾ ਦਾਸ ਹਾਂ,
ਬਖਸ਼ਿਓ ਮੋਹਿ ਦਰਬ ਬਹੁ ਸੋਈ।
ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਤੁਸੀਂ ਬਖਸ਼ਿਸ਼ ਕਰਕੇ ਆਪਣੇ ਦਾਸ ਦੇ ਉੱਪਰ ਬਹੁਤ ਕਿਰਪਾ ਕੀਤੀ ਹੈ, ਬਹੁਤ ਧਨ ਬਖਸ਼ਿਆ ਹੈ।
ਸਭ ਪੁਰ ਮੈਂ ਕੋਠੀ ਬਹੁ ਮੇਰੀ।
ਔਰ ਕਵੀ ਜੀ ਦੱਸ ਰਹੇ ਹਨ, ਕਿਤਨਾ ਕੁ ਅਮੀਰ ਇਨਸਾਨ ਹੋਏਗਾ ਜੋ ਇਹ ਅਰਜ ਕਰ ਰਿਹਾ ਹੈ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਆਪ ਦੇ ਸਿੱਖ ਦੀ ਹਰੇਕ ਇੱਕ ਨਗਰ ਦੇ ਵਿੱਚ ਭਾਵ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਹੀ ਇਸ ਜਗਤੇ ਸੇਠ ਦੀ ਇੱਕ ਇੱਕ ਕੋਠੀ ਹੈ। ਅਰਜ ਕਰਾਂ ਸਾਧ ਸੰਗਤ ਜੀਓ, ਇਨਸਾਨ ਠੀਕ ਹੈ ਕਿ ਮਾਇਆ ਦੀ ਲੋੜ ਹਰ ਇੱਕ ਨੂੰ ਹੈ, ਔਰ ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ। ਗ੍ਰਿਸਤ ਕਾ ਸਵਾਦ ਜੋ ਮਾਇਆ ਭਰਪੂਰ ਹੋਵੇ, ਅਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਵੀ ਸ਼੍ਰਵਣ ਕਰਦੇ ਹਾਂ, ਪਰ ਇੱਕ ਸਮਾਂ ਐਸਾ ਆਉਂਦਾ ਹੈ ਕਿ ਜਦੋਂ ਇਨਸਾਨ ਦੇ ਕੋਲ ਕੁਛ ਨਾ ਹੋਵੇ, ਉਹ ਫਿਰ ਅਰਜ਼ੋਈਆਂ ਕਰਦਾ ਹੈ, ਮੰਗਦਾ ਹੈ ਸਤਿਗੁਰੂ ਕੋਲੋਂ। ਮੰਗਣਾ ਵੀ ਚਾਹੀਦਾ, ਪਰ ਉਤਨਾ ਕੁ ਜਿੰਨਾ ਕਿ ਸਤਿਗੁਰੂ ਜੀ ਤੇਰੀ ਕਿਰਪਾ ਹੋਵੇ, ਇਨਸਾਨ ਨੂੰ ਸੋਝੀ ਰਵੇ, ਸਿੱਖੀ ਵੀ ਉਹਦੀ ਬਰਕਰਾਰ ਰਹੇ। ਪਰ ਕਈ ਵਾਰ ਅਜਿਹੀ ਵੀ ਹਾਲਤ ਹੋ ਜਾਇਆ ਕਰਦੀ ਹੈ ਕਿ ਧਨ ਆਉਣ ਦੇ ਨਾਲ ਇਨਸਾਨ ਜਿਹੜਾ ਹੈ ਇਹ ਸਮਝੇ ਕਿ ਸ਼ਾਇਦ ਜੇ ਸਤਿਗੁਰੂ ਜੀ ਮੇਰੇ ਨਾਲ ਪਿਆਰ ਕਰਦੇ ਨੇ ਤੇ ਉਹਦਾ ਮਤਲਬ ਹੈ ਮੇਰੇ ਕੋਲ ਧਨ ਜ਼ਿਆਦਾ ਹੈ, ਜੇ ਸਤਿਗੁਰੂ ਮੇਰੀ ਇੱਜ਼ਤ ਕਰਦੇ ਨੇ, ਮੇਰੇ ਨਾਲ ਪ੍ਰੇਮ ਕਰਦੇ ਨੇ, ਉਹਦਾ ਮਤਲਬ ਹੈ ਮੇਰੇ ਕੋਲ ਫੈਕਟਰੀਆਂ ਜ਼ਮੀਨ ਜਾਇਦਾਦ ਜ਼ਿਆਦਾ ਹੈ। ਯਾਦ ਰੱਖਣਾ, ਜਿਸ ਸਤਿਗੁਰੂ ਵਾਸਤੇ ਇਹ ਲਫ਼ਜ਼ ਵਰਤਿਆ ਜਾਂਦਾ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ, ਇੱਕ ਕੀੜੇ ਨੂੰ ਉਹ ਬਾਦਸ਼ਾਹ ਬਣਾ ਸਕਦਾ ਹੈ, ਕੀੜੇ ਤੋਂ ਭਾਵ ਉਸ ਇਨਸਾਨ ਤੋਂ ਲਵੋ ਜਿਹਨੂੰ ਕੋਈ ਬੁਲਾਉਣਾ ਹੀ ਪਸੰਦ ਨਾ ਕਰੇ, ਕੀੜੇ ਤੋਂ ਭਾਵ ਇੱਕ ਉਸ ਇਨਸਾਨ ਤੋਂ ਲੈ ਲਵੋ ਜਿਹਦਾ ਦੁਨੀਆਂ ਤੇ ਵਜੂਦ ਹੀ ਕੋਈ ਨਹੀਂ। ਧੰਨ ਹਨ ਸਤਿਗੁਰੂ, ਉਸ ਇਨਸਾਨ ਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਸਕਦੇ ਨੇ, ਤੇ ਬਾਦਸ਼ਾਹ ਲੋਕੋ ਤੁਹਾਨੂੰ ਗੁਮਾਨ ਕਾਹਦਾ, ਹੇ ਧਨੀ ਇਨਸਾਨ ਤੈਨੂੰ ਗੁਮਾਨ ਕਾਹਦਾ। ਇੱਥੇ ਜਗਤ ਸੇਠ ਵੱਲ ਵੇਖ ਲਈਏ, ਕੈਸਾ ਨਿਮਰਤਾ ਵਾਲਾ ਸਿੱਖ ਹੈ ਕਿ ਆਪ ਅਰਜ਼ ਕਰ ਰਹੇ ਹੈ ਪਾਤਸ਼ਾਹ ਜੀ, ਜਿੱਥੇ ਵੀ ਆਪ ਜੀ ਜਾਓਗੇ ਭਾਵ ਹਰ ਇੱਕ ਨਗਰ ਵਿੱਚ ਆਪ ਦੀ ਕਿਰਪਾ ਨਾਲ ਆਪ ਦੇ ਇਸ ਜਗਤੇ ਦੀ ਕੋਠੀ ਹੈ।
ਸਭ ਪ੍ਰਕਾਰ ਤਹ ਸੋਜ ਕਨੇਰੀ।
ਸਤਿਗੁਰੂ ਜੀ ਹਰ ਇੱਕ ਢੰਗ ਦੇ ਨਾਲ ਭਾਵ ਸਾਰੀ ਵਸਤੂਆਂ ਉਸ ਵਿੱਚ ਮਿਲ ਸਕਦੀਆਂ ਹਨ।
ਜਿਸ ਜਿਸ ਮਗ ਕੋ ਰਾਵਰ ਜਾਵਹੁ।
ਔਰ ਪਾਤਸ਼ਾਹ ਜੀ ਜੋ ਪਤਾ ਲੱਗਿਆ ਹੈ ਕਿ ਆਪ ਜੀ ਸ਼੍ਰੀ ਪਟਨਾ ਸਾਹਿਬ ਤੋਂ ਪੰਜਾਬ ਨੂੰ ਜਾ ਰਹੇ ਹੋ, ਭਾਵ ਜਿਸ ਵੀ ਰਸਤੇ ਰਾਹੀਂ ਆਪ ਜੀ ਜਾਵੋਗੇ, ਜਿਸ ਵੀ ਨਗਰ ਵਿੱਚ ਜਾ ਕੇ ਆਪ ਨੂੰ ਰਾਤ ਪੈ ਜਾਵੇ ਔਰ ਡੇਰਾ ਕਰਨਾ ਹੋਵੇ,
ਤਹ ਤੇ ਖਰਚ ਲਿਓ ਮਨ ਪਾਇਆ।
ਔਰ ਗੁਰੂ ਜੀ ਉਸ ਹੀ ਨਗਰ ਦੇ ਵਿੱਚ ਮੇਰੀ ਕੋਠੀ ਹੋਵੇਗੀ, ਜੋ ਵੀ ਆਪ ਜੀ ਨੂੰ ਚਾਹੀਦਾ ਹੋਵੇਗਾ ਉਥੋਂ ਮਿਲ ਜਾਵੇਗਾ।
ਰਹੋ ਜਿਤਕ ਦਿਨ ਤਹ ਹਰ ਖਾਇਆ।
ਔਰ ਇਹ ਹੀ ਨਹੀਂ ਕਿ ਇੱਕ ਦੋ ਦਿਨ ਦੀ ਗੱਲ ਹੈ ਜਾਂ ਕੁਛ ਕੁ ਸਮੇਂ ਦੀ ਗੱਲ, ਸਤਿਗੁਰੂ ਪਾਤਸ਼ਾਹ ਜਿਤਨੀ ਆਪ ਦੀ ਰਜ਼ਾ ਹੋਵੇ ਉਤਨੇ ਦਿਨ ਹੀ ਤੁਸੀਂ ਉਸ ਘਰ ਵਿਖੇ ਰਹਿ ਸਕਦੇ ਹੋ।
ਖਾਨ ਪਾਨ ਸ਼ੁਭ ਬਸਤਰ ਜੇ ਚਾਹੀਏ,
ਜੇ ਕੁਛ ਛਕਣ ਨੂੰ ਜਾਂ ਪਹਿਨਣ ਨੂੰ ਬਸਤਰ ਆਦਿਕ ਦੀ ਲੋੜ ਹੋਵੇ,
ਮਮ ਕੋਠੀ ਸਿੱਖ ਕੋ ਪਠ ਕਹੀਏ,
ਤੇ ਪਾਤਸ਼ਾਹ ਕਿਸੇ ਵੀ ਆਪਣੇ ਸਿੱਖ ਨੂੰ ਭੇਜ ਕੇ ਉਸ ਕੋਠੀ ਵਿੱਚੋਂ ਤੁਸੀਂ ਵਸਤੂ ਮੰਗਵਾ ਸਕਦੇ ਹੋ।
ਮਮ ਗੁਮਾਸ਼ ਤੇ ਮਗ ਮਹਿ ਜੇ।
ਇਸ ਤਰ੍ਹਾਂ ਫਿਰ ਇਹ ਜਗਤਾ ਸੇਠ ਕਹਿਣ ਲੱਗਾ ਕਿ ਰਸਤੇ ਦੇ ਵਿੱਚ ਜੋ ਮੇਰੇ ਟਿਕਾਣੇ ਹਨ, ਭਾਵ ਉਹਨਾਂ ਵਿੱਚ ਜੋ ਮੇਰੇ ਨੌਕਰ ਆਦਿਕ ਹਨ,
ਮੈਂ ਲਿਖਦੇ ਹੋ ਮਾਨਸੋ ਹੋ ਸੋਈ।
ਔਰ ਸਤਿਗੁਰੂ ਆਪ ਦਾ ਮੈਂ ਸਿੱਖ ਹਾਂ, ਮੈਂ ਚਿੱਠੀ ਲਿਖ ਕੇ ਦੇ ਦਿੰਦਾ ਹਾਂ, ਜਦੋਂ ਉਹਨਾਂ ਨੂੰ ਚਿੱਠੀ ਮਿਲੇਗੀ ਉਹ ਆਪ ਦੇ ਹੁਕਮ ਨੂੰ ਅਵਸ਼ ਹੀ ਮੰਨਣਗੇ।
ਜਿਤਕ ਸੇਵ ਮੋਤੇ ਹੋਏ ਜਾਈ।
ਇਸ ਤਰ੍ਹਾਂ ਜਗਤਾ ਸੇਠ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਪਾਤਸ਼ਾਹ ਜੀਓ ਜਿੰਨੀ ਕੁ ਆਪ ਦੇ ਇਸ ਨਿਮਾਣੇ ਸਿੱਖ ਤੋਂ ਸੇਵਾ ਹੋ ਜਾਵੇਗੀ,
ਮੈਂ ਨਿਸ਼ਚੈ ਜਾਣਿਓ ਸਫਲਾਈ।
ਮੈਂ ਜਾਣਾਂਗਾ ਕਿ ਗਰੀਬ ਨਵਾਜ ਜੀਓ ਮੇਰੀ ਸੇਵਾ ਸਫਲ ਹੋ ਚੁੱਕੀ ਹੈ।
ਜਗਤ ਸੇਠ ਕੀ ਸੁਣ ਕਰ ਬਾਣੀ।
ਜਦੋਂ ਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਇਸ ਪ੍ਰੇਮੀ ਸਿੱਖ ਦੀ ਅਲਫਾਜ਼ ਸੁਣੇ, ਅਰਜ ਸੁਣੀ, ਬੇਨਤੀ ਸੁਣੀ,
ਗੁਰ ਪ੍ਰਸੰਨਤਾ ਕੀਨ ਮਹਾਨੀ।
ਉਸ ਵਕਤ ਸਤਿਗੁਰੂ ਜੀ ਖੁਸ਼ੀ ਦੇ ਘਰ ਵਿੱਚ ਆਏ ਹਨ, ਖੁਸ਼ ਹੋ ਗਏ ਹਨ।
ਜੋ ਤੁਮ ਪਾਓ ਹਮਾਰੋ ਕਰਿਓ।
ਉਸ ਵਕਤ ਫਿਰ ਗੁਰੂ ਜੀ ਕਹਿਆ ਕਿ ਸਿੱਖਾ ਸੇਠ ਜੀ, ਜੋ ਤੁਸੀਂ ਇਤਨਾ ਪਿਆਰ ਮੇਰੇ ਨਾਲ ਕੀਤਾ ਹੈ,
ਸੇਵਾ ਬਿਖੈ ਪ੍ਰੇਮ ਕੋ ਤਰਿਓ।
ਜੋ ਤੁਸੀਂ ਆ ਕੇ ਸੇਵਾ ਪ੍ਰੇਮ ਨਾਲ ਕੀਤੀ ਹੈ, ਭਾਵ ਜੋ ਤੁਸੀਂ ਮੇਰੀ ਸੇਵਾ ਕਰਨ ਵਾਸਤੇ ਅਜਿਹਾ ਪ੍ਰੇਮ ਧਾਰਿਆ ਹੈ,
ਜਿਸ ਕੋ ਫਲ ਹੋਵੇ ਤੁਝ ਭਾਰੋ।
ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਤੇਰੇ ਤੇ ਕਿਰਪਾ ਹੈ, ਬੜਾ ਹੀ ਵੱਡਾ ਫਲ ਪ੍ਰਾਪਤ ਹੋਵੇਗਾ।
ਲਕਸ਼ਮੀ ਬਹੁ ਘਰ ਥਿਰ ਹੈ ਉਧਾਰੋ।
ਬਹੁਤ ਜ਼ਿਆਦਾ ਲਕਸ਼ਮੀ ਤੇਰੇ ਘਰ ਥਿਰ ਹੈ, ਭਾਵ ਟਿਕੇਗੀ, ਕਿਸੇ ਚੀਜ਼ ਦੀ ਕਮੀ ਤੈਨੂੰ ਕਦੀ ਵੀ ਨਹੀਂ ਹੋਵੇਗੀ।
ਜਿਸ ਤੇ ਤੋਟਾ ਕਿਤਹੁ ਨ ਪਾਵੇ।
ਹੁਣ ਕਿਤਹੁ ਧਿਆਨ ਦੇਣ ਵਾਲਾ ਲਫ਼ਜ਼ ਹੈ, ਕਿਤਹੁ ਦਾ ਭਾਵ ਕਿਸੇ, ਜਿੰਨਾ ਚਿਰ ਤੂੰ ਇਸ ਧਰਤੀ ਦੇ ਉੱਪਰ ਹੈ, ਸਤਿਗੁਰੂ ਦੀ ਕਿਰਪਾ ਹੈ, ਕਿਸੇ ਵੀ ਪਾਸਿਓਂ ਕਿਸੇ ਵੀ ਢੰਗ ਦੇ ਨਾਲ ਤੈਨੂੰ ਕਮੀ ਨਹੀਂ ਆਵੇਗੀ।
ਲਾਭ ਲੇਤ ਹੀ ਬੈਸ ਬਿਤਾਵੇ।
ਔਰ ਸਾਰੀ ਉਮਰ ਤੂੰ ਲਾਭ ਹੀ ਖੱਟੇਗਾ, ਭਾਵ ਕਿਤੋਂ ਵੀ ਤੈਨੂੰ ਘਾਟਾ ਨਹੀਂ ਆਵੇਗਾ।
ਹਮ ਕੋਠੀ ਤੇ ਲਹਿ ਕੇ ਨਾਹੀਂ।
ਹੁਣ ਸਤਿਗੁਰੂ ਪਾਤਸ਼ਾਹ ਕੈਸੀ ਕਿਰਪਾ ਕਰ ਰਹੇ ਨੇ, ਗੁਰੂ ਜੀ ਬਚਨ ਕੀਤਾ ਕਿ ਸਿੱਖਾ ਤੇਰੀਆਂ ਜੋ ਕੋਠੀਆਂ ਹਨ ਰਸਤੇ ਵਿੱਚ, ਬੇਸ਼ੱਕ ਉਸ ਕੋਠੀ ਵਿੱਚੋਂ ਮੈਂ ਜਾ ਕੇ ਕੋਈ ਪਦਾਰਥ ਲਵਾਂ ਜਾਂ ਨਾ ਲਵਾਂ।
ਕਹਿਬੇ ਤੇ ਫਲ ਭਾਤੋ ਪਾਹੀ।
ਬਸ ਤੂੰ ਪਿਆਰ ਨਾਲ ਕਹਿ ਦਿੱਤਾ, ਤੇਰੇ ਕਹਿਣ ਦੇ ਨਾਲ ਹੀ ਤੈਨੂੰ ਇਹ ਸਾਰਾ ਫਲ ਦੇ ਦਿੰਦੇ ਹਾਂ।
ਹਮ ਸੁਣ ਕੇ ਕਿ ਭਾਵ ਵਿਸਾਲਾ।
ਜੋ ਤੂੰ ਇਹ ਸੁਣਿਆ ਕਿ ਮੈਂ ਇੱਥੋਂ ਜਾ ਰਿਹਾ ਹਾਂ, ਔਰ ਤੇਰੇ ਅੰਦਰ ਜੋ ਮੇਰੇ ਵਾਸਤੇ ਪਿਆਰ ਹੈ,
ਤੁਝ ਕੋ ਫਲ ਪ੍ਰਾਪਤ ਇਸ ਕਾਲਾ।
ਸਾਧ ਸੰਗਤ ਜੀਓ, ਇਹਨੂੰ ਸਤਿਗੁਰੂ ਕਹਿਆ ਜਾਂਦਾ ਹੈ, ਇਹ ਕਹਿਆ ਜਾਂਦਾ ਹੈ ਸੌਦਾ ਜੋ ਗੁਰੂ ਦੇ ਨਾਲ ਕੀਤਾ ਜਾਵੇ, ਕਿਉਂਕਿ ਕਿਤੇ ਦੁਕਾਨਦਾਰ ਕੋਲ ਵੀ ਜਾਈਏ ਹੋ ਸਕਦਾ ਹੈ ਉੱਥੇ ਵੀ ਸਮਾਂ ਲੱਗ ਜਾਵੇ ਸੌਦਾ ਲੈਣ ਦੇਣ ਦੇ ਵਿੱਚ, ਪਰ ਗੁਰੂ ਪਾਤਸ਼ਾਹ ਕੀ ਕਿਰਪਾ ਕੀਤੀ, ਕਹਿਆ ਜਗਤੇ ਸੇਠ ਗੁਰੂ ਕੇ ਸਿੱਖਾ, ਇਸੇ ਸਮੇਂ ਤੋਂ ਤੁਰੰਤ ਹੀ ਤੈਨੂੰ ਇਸ ਚੀਜ਼ ਦਾ ਲਾਭ ਪ੍ਰਾਪਤ ਹੋਵੇਗਾ।
ਜਗਤ ਸੇਠ ਸੁਣ ਕੇ ਗੁਰਬਾਣੀ।
ਸਤਿਗੁਰੂ ਪਾਤਸ਼ਾਹ ਜੀ ਦੀ ਅਜਿਹੀ ਬਾਣੀ ਨੂੰ, ਅਜਿਹੇ ਮਧੁਰ ਲਫ਼ਜ਼ ਸੁਣ ਕੇ
ਭਇਓ ਆਨੰਦ ਨਾ ਜਾਏ ਬਖਾਨੀ।
ਉਸ ਜਗਤੇ ਸੇਠ ਦੀ ਅਜਿਹੀ ਹਾਲਤ ਹੋਈ, ਅਜਿਹੇ ਆਨੰਦ ਦੇ ਵਿੱਚ ਭਰਪੂਰ ਹੋ ਗਿਆ ਕਿ ਕੋਈ ਜੇ ਪੁੱਛ ਲਵੇ ਜਗਤੇ ਸੇਠ ਤੂੰ ਕਿ ਕੀ ਲੈ ਕੇ ਆਇਆ ਸਤਿਗੁਰੂ ਕੋਲੋਂ, ਤੇ ਉਸ ਦੀ ਹਾਲਤ ਹੈ ਉਸ ਗੁੰਗੇ ਇਨਸਾਨ ਵਰਗੀ, ਜਿਸ ਨੇ ਗੁੜ ਤਾਂ ਖਾ ਲਿਆ ਪਰ ਉਸ ਦੀ ਵਿਸ਼ੇਸ਼ਤਾ ਦੱਸਣੋਂ ਅਸਮਰਥ ਹੈ। ਜਗਤਾ ਸੇਠ ਵੀ ਗੁਰੂ ਜੀ ਕੋਲੋਂ ਕਿਰਪਾ ਤੇ ਪ੍ਰਾਪਤ ਕਰ ਗਿਆ, ਪਰ ਉਸ ਕਿਰਪਾ ਨੂੰ ਉਹ ਵਖਿਆਨ ਨਹੀਂ ਕਰ ਸਕਦਾ।
ਗੁਰ ਪ੍ਰਸੰਨਤਾ ਮੋਹ ਪਰ ਹੋਈ।
ਬਸ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਉਸ ਸੇਠ ਨੇ ਆਪਣੇ ਹਿਰਦੇ ਦੇ ਨਾਲ ਇਹ ਗੱਲ ਕਹੀ ਕਿ ਸਤਿਗੁਰੂ ਜੀਓ, ਆਪ ਦੀ ਪ੍ਰਸੰਨਤਾ ਕਿਰਪਾ ਇਸ ਦਾਸ ਦੇ ਉੱਪਰ ਹੋ ਗਈ ਹੈ।
ਲਿਖੀ ਪੱਤ੍ਰਿਕਾ ਪੁਰੇ ਪੁਰ ਸੋਏ।
ਫਿਰ ਇਹ ਨਹੀਂ ਕਿ ਉੱਥੇ ਹੀ ਕੰਮ ਰੁਕ ਗਿਆ, ਅਜਿਹਾ ਪਿਆਰਾ ਸਿੱਖ ਹੈ, ਆਪ ਹੀ ਇਸ ਨੇ ਆਪਣੇ ਹੱਥਾਂ ਨਾਲ ਚਿੱਠੀ ਲਿਖੀ।
ਨਿਜ ਥਲ ਬਿਖੈ ਪੁਚਾਵਨ ਕਰੇ।
ਔਰ ਜਿੱਥੇ ਵੀ ਕਿਤੇ ਇਹਦੀ ਕੋਠੀਆਂ ਸੀ, ਭਾਵ ਹਰ ਇੱਕ ਨਗਰ ਦੇ ਵਿੱਚ, ਇੱਕ ਇੱਕ ਨਗਰ ਦੇ ਵਿੱਚ ਚਿੱਠੀ ਪਹੁੰਚਾ ਦਿੱਤੀ ਗਈ।
ਜਬ ਦੇਖੋ ਗੁਰ ਨਿਜ ਪੁਰ ਭਰੇ।
ਹਰੇਕ ਇਨਸਾਨ ਨੂੰ ਇਹ ਤਾਗੀਦ ਕੀਤੀ ਗਈ ਕਿ ਜਦੋਂ ਵੀ ਤੁਸੀਂ ਇਸ ਸਤਿਗੁਰੂ ਨੂੰ ਆਪਣੇ ਨਗਰ ਵਿੱਚ ਆਉਂਦਾ ਵੇਖ ਲਵੋ।
ਸਾਦਰ ਸਰਬਰੀਜ ਕੀ ਸੇਵਾ।
ਸਾਦਰ ਆਦਰ ਸਾਹਿਤ, ਸਤਿਕਾਰ ਸਾਹਿਤ, ਪੂਰਾ ਰੀਝ ਦੇ ਨਾਲ ਇਸ ਗੁਰੂ ਦੀ ਸੇਵਾ ਕਰਨਾ।
ਕਰੋ ਪ੍ਰਸੰਨ ਤਹਾ ਗੁਰਦੇਵਾ।
ਲਿਖਿਆ ਇਹ ਗੁਰੂ ਦੇਵ ਹੈ, ਦੇਵਾਂ ਦਾ ਦੇਵ ਹੈ, ਅਕਾਲ ਪੁਰਖ ਹੈ, ਇਸ ਨੂੰ ਤੁਸੀਂ ਪ੍ਰਸੰਨ ਕਰ ਲੈਣਾ।
ਕਹਿ ਮਾਤਾ ਕੋ ਸਭ ਸਮਝਾਈ।
ਸੋ ਇਸ ਤਰ੍ਹਾਂ ਸਾਧ ਸੰਗਤ ਜੀਓ, ਗੋਬਿੰਦ ਪਾਤਸ਼ਾਹ ਜੀ ਕਿਰਪਾ ਕੀਤੀ ਇਸ ਜਗਤੇ ਸੇਠ ਦੇ ਉੱਪਰ, ਔਰ ਧਨ ਹੈ ਅਜਿਹਾ ਸੇਠ ਗੁਰੂ ਕਾ ਅਜਿਹਾ ਸਿੱਖ, ਕਿਤੇ ਸਤਿਗੁਰੂ ਅਜਿਹੀ ਸਿੱਖੀ ਸਾਰਿਆਂ ਨੂੰ ਦੇ ਦੇਣ, ਕਿਤਨਾ ਆਨੰਦ ਹੈ। ਸੋ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣਾ। ਸਤਿਗੁਰੂ ਜੀ ਨੂੰ ਧਨ ਕਹੀਏ, ਗੱਜ ਕੇ ਕਹੋ ਧਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।